ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਮਹੱਲਾ ਪੰਜਵਾਂ ਜਿਸ ਤੇ ਬਿਸਰੇ ਪ੍ਰਾਨ ਤਪ ਦਾਤਾ ਸੋਈ ਗਨੁ ਅਪਾਗਾ ਚਰਨ ਕਮਲ ਜਾ ਕਾ ਮਨ ਰਗ ਅਮੇ ਸਰੋਵਰ ਪਾਗਾ ਜਿਸ ਕਾ ਬਿਸਰੈ ਪ੍ਰਾਨ ਤਪ ਦਾਤਾ ਸੋਈ ਗਨੁ ਅਪਾਗਾ ਚਰਨ ਕਮਲ ਜਾ ਕਾ ਮਨ ਰਾਗ ਅਮੇ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ੀਜ ਗਿਆ ਸਭ ਤਨ ਤੇ ਪ੍ਰੀਤਮ ਸੋ ਮਨ ਲਾਗਾ ਜਹ ਜਹ ਦੇਖ ਤਹ ਨਾਰਾਯਣ ਸਗਲ ਕਪਾ ਮਹ ਤਾਗਾ ਨਾਮ ਉਦਕ ਦੀਵਤ ਜਨ ਨਾਨਕ ਤਿਆਗ ਸਭ ਅਨੁਰਾਗ ਜਹ ਜਹ ਦੇਖ ਤਹ ਨਾਰਾਯਣ ਸਗਲ ਕਟਾ ਮਹ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗ ਸਭ ਅਨੁਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਪ ਸਰਬੱਤ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਇਸ਼ਨਾਨ ਕਰਨ ਦਾ ਜਿਨ੍ਹਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਬਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਰੋਜ਼ਾਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਸੰਗਤਾਂ ਨੂੰ ਜਿੱਥੇ ਗੁਜ਼ਾਰੇ ਬਖਸ਼ਦੇ ਹਨ ਉੱਥੇ ਸ੍ਰੀ ਮੁਖਵਾਕ ਦੀ ਦਾਤ ਸਾਡੀ ਝੋਲੀ ਪਾਉਂਦੇ ਹਨ। ਇਹ ਸ੍ਰੀ ਮੁਖਵਾਕ ਗੁਰੂ ਪਾਤਸ਼ਾਹ ਜੀ ਦੇ ਸ਼੍ਰੋਮਣੀ ਮੁਖ ਤੋਂ ਜੋ ਪ੍ਰਗਟ ਹੋਇਆ ਹੈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਡੀ ਸਾਹਿਬ ਵਿਖੇ ਜਿਸ ਪਾਕ ਵਾਕ ਦੀ ਵਿਆਖਿਆ ਆਪ ਸੰਗਤਾਂ ਨਿਤਾ ਪ੍ਰਤੀ ਸਰਵਣ ਕਰਦੇ ਹੋ ਆਓ ਉਸ ਅਗੰਮੀ ਬਾਣੀ ਦੇ ਨਾਲ ਜੁੜ ਕਰਕੇ ਅਰਥ ਬੋਧ ਦੇ ਨਾਲ ਜੁੜ ਕਰਕੇ ਗੁਰਬਾਣੀ ਦੇ ਵਿਚਾਰ ਨੂੰ ਹਿਰਦੇ ਵਿੱਚ ਵਿਸਾ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਜਨਮ ਅਪਾਗਾ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਤਨਾਸਰੀ ਰਾਗ ਦੇ ਵਿੱਚ ਆਪਣੇ ਸ਼੍ਰੋਮਣੀ ਮੁਖ ਤੋਂ ਇਹ ਵਾਕ ਪ੍ਰਗਟ ਕਰਦੇ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਕ ਅੰਗਾਂ ਉੱਪਰ 682 ਅੰਗ ਤੇ ਸੁਸ਼ੋਭਿਤ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਹਸਤੀ ਬਾਬਤ ਪੱਟਾਂ ਦਾ ਇਹ ਪਾਕ ਫੁਰਮਾਨ ਹੈ, ਪੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਪਾਤਸ਼ਾਹ ਇਸ ਦਾ ਪ੍ਰਵੇਡਿੰਗ ਲਾਰਡ ਖੁਦਾ ਦੇ ਸਰਗੁਣ ਸਰੂਪ ਨੇ। ਐਸੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਆਪਣੇ ਭਲੇ ਹਿੱਤ ਇਹ ਫੁਰਮਾਨ ਜਾਰੀ ਕਰਦੇ ਨੇ। ਮਨੁੱਖੇ ਜਨਮ ਦਾ ਜਿਹੜਾ ਲਾਹਾ ਹੈ ਉਹ ਆਪਾਂ ਰੋਜ਼ ਬਾਣੀ ਦੇ ਵਿੱਚ ਪੜ੍ਹਦੇ ਹਾਂ, ਭਈ ਪਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰਮੇਸ਼ਰ ਨੂੰ ਮਿਲਣੇ ਦੇ ਲਈ 84 ਲੱਖ ਜੂਨ ਤੋਂ ਬਾਅਦ 1,84 ਜੂਨ ਭਰਮਾਇਆ ਇਹ ਮਨੁੱਖਾ ਜਾਮਾ ਮਿਲਿਆ ਹੈ। ਔਰ ਪਰਮੇਸ਼ਵਰ ਨੂੰ ਮਿਲਣ ਦਾ ਸਾਧਨ ਜਿਵੇਂ ਕਬੀਰ ਜੀ ਕਹਿੰਦੇ ਨੇ ਇਹੀ ਹੈ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ। ਪੁਕਾਰ ਉਸਨੂੰ ਆਵਾਜ਼ ਦਿਓ, ਉਹਦੇ ਗੀਤ ਗਾਓ, ਫਿਰ ਹੀ ਦੀਦਾਰੇ ਦੇਵੇਗਾ, ਦਰਵਾਜ਼ਾ ਖੋਲੇਗਾ। ਤੁਸੀਂ ਆਵਾਜ਼ ਹੀ ਨਹੀਂ ਦਿੰਦੇ ਤੇ ਮਿਲੇਗਾ ਕਿਵੇਂ? ਸੋ ਜਿਨ੍ਹਾਂ ਨੂੰ ਇਸ ਮਨੁੱਖੇ ਜਾਮੇ ਅੰਦਰ ਪਰਮੇਸ਼ਵਰ ਦਾ ਨਾਮ ਭੁੱਲ ਗਿਆ, ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ, ਜੋ ਪ੍ਰਾਣਾਂ ਦਾ ਪਤੀ ਹੈ, ਸਵਾਸਾਂ ਦੀ ਪੂੰਜੀ ਬਖਸ਼ਣ ਵਾਲਾ ਪਰਮਾਤਮਾ ਹੈ, ਇਸ ਜਾਮੇ ਅੰਦਰ ਜਿਸਨੇ ਉਹਦੇ ਨਾਮ ਨੂੰ ਵਿਸਾਰ ਦਿੱਤਾ ਹੈ ਉਹ ਮੰਦ ਭਾਗੀ ਅਖਵਾਵੇਗਾ, ਮੰਦਿਆਂ ਭਾਗਾਂ ਵਾਲਾ ਅਖਵਾਵੇਗਾ। ਬੇੜੀ ਵੀ ਸੀ ਪਰ ਦਰਿਆ ਨੂੰ ਪਾਰ ਨਹੀਂ ਕਰ ਸਕਿਆ, ਫਿਰ ਵੀ ਡੁੱਬ ਗਿਆ। ਹੱਥ ਵਿੱਚ ਦੀਵਾ ਹੈ ਫਿਰ ਵੀ ਖੂਹ ਵਿੱਚ ਡਿੱਗ ਪਿਆ। ਮਨੁੱਖਾ ਜਾਮਾ ਮਿਲਿਆ ਹੈ, ਅਕਾਲ ਪੁਰਖ ਨੂੰ ਭੁਲਾ ਦਿੱਤਾ, ਗੀਤ ਨਾ ਗਾ ਸਕਿਆ, ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਅਭਾਗਾ ਹੈ, ਉਸਦਾ ਜੀਵਨ ਇਹ ਵਿਅਰਥ ਚਲਿਆ ਗਿਆ। ਵਿਦਵਾਨ ਪੁਰਸ਼ ਟੀਕਾਕਾਰੀ ਕਰਦੇ ਹੋਏ ਅਰਥ ਕਰਦੇ ਨੇ ਉਹ ਇਨਸਾਨ ਬਦਕਿਸਮਤ ਹੈ, ਮੰਦਿਆਂ ਭਾਗਾਂ ਵਾਲਾ ਹੈ, ਜਿਹੜਾ ਅਕਾਲ ਪੁਰਖ ਦੇ ਨਾਮ ਨੂੰ ਵਿਸਾਰ ਦਿੰਦਾ ਹੈ, ਪਰਮੇਸ਼ਵਰ ਨੂੰ ਜਿਹੜਾ ਭੁੱਲ ਜਾਂਦਾ ਹੈ। ਹੁਣ ਇੱਥੇ ਲਫ਼ਜ਼ ਹੈ ਵਿਸਾਰਨਾ, ਵਿਸਰ ਤੋਂ ਭਾਵ ਹੁੰਦਾ ਹੈ, ਵੇਹ ਦਾ ਮਤਲਬ ਹੈ ਬਿਨਾਂ। ਅੱਗੇ ਲਫ਼ਜ਼ ਆਉਂਦਾ ਹੈ, ਸੰਸਕ੍ਰਿਤ ਦਾ ਲਫ਼ਜ਼ ਹੈ ਸਮਰੀ ਵਿਸਮਰੀ, ਵੇਹ ਦਾ ਮਤਲਬ ਹੈ ਬਿਨਾਂ, ਸਮਰੀ ਦਾ ਭਾਵ ਹੈ ਚੇਤਾ, ਵਿਸਰਮਣ, ਜੋ ਪਰਮੇਸ਼ਵਰ ਦੇ ਚੇਤੇ ਨੂੰ ਵਿਸਾਰ ਦਿੰਦੇ ਨੇ, ਭੁੱਲ ਜਾਂਦੇ ਨੇ, ਉਹਨਾਂ ਬਾਬਤ ਬਾਣੀ ਕਹਿੰਦੀ ਹੈ ਪ੍ਰਾਣਾਂ ਦੇ ਪਤੀ ਜੀਵ ਆਤਮਾ ਦੇ ਮਾਲਕ ਸਮੁੱਚੀ ਲੋਕਾਈ ਦੇ ਜੋ ਭਰਤਾ ਨੇ ਸਵਾਮੀ ਨੇ ਪ੍ਰਾਣਪਤ ਨੇ ਉਹਨਾਂ ਨੂੰ ਵਿਸਾਰਨ ਵਾਲਾ ਇਨਸਾਨ ਭਾਗਹੀਣ ਹੈ, ਮੰਦਿਆਂ ਭਾਗਾਂ ਵਾਲਾ ਹੈ। ਰੋਜ਼ ਪੜ੍ਹਦੇ ਹੋ ਨਾ, ਹੇ ਪ੍ਰਾਣ ਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ, ਉਹ ਪ੍ਰਾਣਾਂ ਦਾ ਦਾਤਾ ਹੈ। ਦਾਤਾ ਤੋਂ ਭਾਵ ਹੈ ਦਾਤਰ, ਦਾਨ ਦੇਣ ਵਾਲਾ, ਝੋਲੀਆਂ ਭਰਨ ਵਾਲਾ, ਜਿਵੇਂ ਬਾਣੀ ਦਾ ਫੁਰਮਾਨ ਹੈ ਦਾਤਾ ਕਰਤਾ ਆਪ ਤੂੰ। ਪ੍ਰਾਣਾਂ ਦਾ ਜਿਹੜਾ ਦਾਤਾ ਹੈ, ਕਣ ਘਾਲੇ ਸਭ ਦਿਵਸ ਸਾਸਨ ਹੈ ਬੜਨ ਘਟਣ ਤਿਲ ਸਾਰ, ਉਹਦੀ ਰਜ਼ਾ ਵਿੱਚ ਜਿਤਨੇ ਸਾਹ ਉਹ ਬਖਸ਼ ਰਿਹਾ ਹੈ ਲਵਾਂਗੇ, ਤਿਲ ਮਾਤਰ ਵੀ ਵੱਧ ਘੱਟ ਨਹੀਂ ਸਕਦੇ। ਐਸੇ ਪ੍ਰਾਣਾਂ ਦੇ ਦਾਤੇ ਪ੍ਰਮਾਤਮਾ ਨੂੰ ਭੁੱਲਣ ਵਾਲਾ ਬਦਨਸੀਬ ਹੈ, ਖੋਟੇ ਭਾਗਾਂ ਵਾਲਾ ਹੈ, ਮੰਦਭਾਗੀ ਹੈ। ਜਿਵੇਂ ਬਾਣੀ ਦਾ ਫੁਰਮਾਨ ਹੈ, ਨਾਮ ਵਿਸਾਰ ਅੰਨ ਰਸ ਲੋਭਾਨੇ, ਫਿਰ ਪਛੁਤਾਹੇ ਅਭਾਗਾ, ਪਰਮੇਸ਼ਰ ਦੇ ਨਾਮ ਨੂੰ ਭੁੱਲ ਕੇ ਹੋਰਾਂ ਰਸਾਂ ਕਸਾਂ ਵਿੱਚ ਜਿਗੜਿਆ ਹੋਇਆ ਮੰਦਭਾਗੀ ਅਖਵਾਉਂਦਾ ਹੈ। ਸੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਇਉਂ ਗਫਲਤ ਦੀ ਨੀਂਦੇ ਸੁੱਤੇ ਇਨਸਾਨ ਨੂੰ ਸਮਝਾਉਂਦੇ ਨੇ ਵੀ ਮਨੁੱਖੇ ਜਾਮੇ ਵਿੱਚ ਲਾਹਾ ਪ੍ਰਾਪਤ ਕਰ, ਅਕਾਲ ਪੁਰਖ ਦੇ ਗੀਤ ਗਾਇਆ ਕਰ, ਨਹੀਂ ਤੇ ਅਭਾਗਾ ਅਖਵਾਵੇਂਗਾ, ਅਭਾਗਿਆਂ ਦੇ ਵਿੱਚ ਤੇਰੀ ਗਿਣਤੀ ਹੋਵੇਗੀ।
ਚਰਨ ਕਮਲ ਜਾ ਕਾ ਮਨ ਰਾਗੇ, ਅਮਲ ਸਰੋਵਰ ਪਾਗਾ।
ਤੇਰੇ ਕਮਲ ਵਰਗੇ ਸੁੰਦਰ ਚਰਨ ਜਿਸ ਦੇ ਹਿਰਦੇ ਵਿੱਚ ਵਸ ਚੁੱਕੇ ਨੇ, ਉਹੀ ਅੰਮ੍ਰਿਤ ਦੀ ਜਿੱਥੇ ਵਰਖਾ ਹੁੰਦੀ ਹੈ, ਉਹ ਤਲਾਬ ਜਿਹੜਾ ਅੰਮ੍ਰਿਤ ਨਾਲ ਭਰਿਆ ਹੈ। ਪਾਗਾ ਦਾ ਮਤਲਬ ਹੈ ਖਚ ਧੋਣਾ, ਖੁੱਬ ਜਾਣਾ। ਅੰਮ੍ਰਿਤਮਈ ਵਰਖਾ ਨਾਲ ਜਿਹੜਾ ਸਤਸੰਗ ਰੂਪੀ ਸਰੋਵਰ ਭਰਿਆ ਹੈ, ਉਸ ਸਰੋਵਰ ਵਿੱਚ ਖਚ ਧੋ ਜਾਣਾ, ਉਸ ਸਰੋਵਰ ਦੇ ਵਿੱਚ ਚੁੱਭੀ ਲਾਉਣੀ, ਰਚ ਪਚ ਜਾਣਾ, ਇਹ ਉਹ ਵੱਡੇ ਭਾਗਾਂ ਵਾਲਿਆਂ ਲਈ ਸੰਭਵ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਤੇਰੇ ਬੜੇ ਸੁੰਦਰ ਚਰਨ ਵਸੇ ਨੇ, ਜੋ ਕਮਲ ਦੀ ਨਿਆਈ ਨੇ, ਖੁਸ਼ਬੂਦਾਰ ਨੇ। ਭਾਵ ਜਿਨ੍ਹਾਂ ਦੇ ਹਿਰਦੇ 'ਚ ਤੇਰਾ ਧਿਆਨ ਹੈ, ਤੇਰੇ ਚਰਨਾਂ ਦਾ ਧਿਆਨ ਹੈ, ਉਹੀ ਸਤਸੰਗ ਰੂਪੀ ਸਰੋਵਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਖਚਤ ਹੁੰਦੇ ਨੇ। ਉਹੀ ਇਸ ਮਹਾਨ ਸਰੋਵਰ ਦੇ ਅੰਦਰ ਪਾਗਾ ਤੋਂ ਭਾਵ ਹੈ ਰਚ ਪਚ ਗਏ ਹਨ। ਦੇਖੋ ਇੱਥੇ ਲਵਜ ਵਰਤਿਆ ਗਿਆ ਚਰਨ। ਚਰਨ ਦਾ ਭਾਵ ਵਿਚਰਨਾ ਵੀ ਹੈ, ਫਿਰਨਾ ਵੀ ਹੈ, ਜਾਣਾ ਵੀ ਹੈ। ਚਰਨਾਂ ਦਾ ਮਤਲਬ ਪੈਰਾਂ ਨੂੰ, ਪਾਦ ਨੂੰ ਵੀ ਕਹਿੰਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਚਰਨ ਦਾ ਮਤਲਬ ਆਚਰਣ ਵੀ ਕਰਦੇ ਨੇ। ਬਾਣੀ ਵਿੱਚ ਇਹ ਲਫ਼ਜ਼ ਕਈ ਵਾਰ ਆਇਆ, ਇਹਦੇ ਵੱਖ ਵੱਖ ਅਰਥ ਨੇ। ਇੱਥੇ ਚਰਨਾਂ ਤੋਂ ਭਾਵ ਨਿਰਗੁਣ ਸਰੂਪ ਦਾ ਧਿਆਨ ਹੈ, ਜਿਹੜੇ ਉਹਦਾ ਧਿਆਨ ਧਾਰਦੇ ਨੇ, ਅੰਤਸ਼ ਕਰਮਣ ਜਿਹਦੇ ਉਸਦੇ ਚਰਨਾਂ ਨੂੰ ਨਾਮ ਨੂੰ ਵਸਾਉਂਦੇ ਨੇ। ਅੱਛਾ, ਉਹ ਕਮਲ ਦੇ ਨਾਲ ਵਿਦਵਾਨ ਪੁਰਸ਼ ਗੁਰੂ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਦਾ ਕੰਪੈਰੀਜ਼ਨ ਕਰਦੇ ਨੇ। ਕੇਵਲ ਉਦਾਹਰਣ ਵਜੋਂ ਲਿਓ, ਜਿਵੇਂ ਕਮਲ ਬੜਾ ਸੁੰਦਰ ਹੈ, ਸਰੋਵਰਾਂ ਵਿੱਚ ਛੱਪੜਾਂ ਵਿੱਚ ਪੈਦਾ ਹੁੰਦਾ ਹੈ, ਜੜ ਛੱਪੜ ਵਿੱਚ ਹੈ ਪਰ ਪੰਖੜੀਆਂ ਉਪਰਾਮ ਰਹਿੰਦੀਆਂ ਨੇ, ਡੁੱਬਦੀਆਂ ਨਹੀਂ। ਏਦਾਂ ਅਕਾਲ ਪੁਰਖ ਦੀ ਚੇਤਨ ਸੱਤਾ ਸਮੁੱਚੇ ਸੰਸਾਰ ਅੰਦਰ ਹੈ, ਜੜ ਸਾਡੇ ਸਭਨਾਂ ਵਿੱਚ ਹੈ ਪਰ ਪਾਪ ਪੁੰਨ ਤੋਂ ਉਹ ਰਹਿਤ ਹੈ, ਉਹ ਸੰਸਾਰ ਦੀ ਜਕੜ ਵਿੱਚ ਨਹੀਂ ਆਉਣ ਵਾਲਾ। ਸੋ ਕਮਲ ਦੇ ਨਾਲ ਉਸਦੇ ਨਾਮ ਦਾ ਕੰਪੈਰੀਜ਼ਨ ਇਸ ਲਈ ਕੀਤਾ ਗਿਆ ਹੈ, ਬੜਾ ਸੁੰਦਰ ਸਰੂਪ ਹੈ। ਇਹ ਕਮਲ ਦਾ ਫੁੱਲ ਬੋਧੀਆਂ ਦਾ ਵੀ ਧਾਰਮਿਕ ਫੁੱਲ ਸਮਝਿਆ ਗਿਆ ਹੈ। ਭਾਰਤ ਵਰਸ਼ ਵਿੱਚ ਬੜੇ ਕਵੀ ਜਨ ਇਸ ਕਮਲ ਦੀ ਉਦਾਹਰਣ ਵਾਰ ਵਾਰ ਦਿੰਦੇ ਨੇ, ਕਈ ਵਾਰ ਕਿਸੇ ਸਤਪੁਰਸ਼ ਦੇ ਨੈਣਾਂ ਨਾਲ, ਕਈ ਵਾਰ ਉਹਦੇ ਚਰਨਾਂ ਨਾਲ, ਕਈ ਵਾਰ ਉਹਦੇ ਹਸਤ ਦੇ ਨਾਲ, ਹੱਥਾਂ ਦੇ ਨਾਲ ਉਦਾਹਰਣ ਦੇਣਗੇ ਜੀ ਇਹ ਹਸਤ ਕਮਲ ਨੇ, ਇਹ ਚਰਨ ਕਮਲ ਨੇ, ਇਹ ਕਮਲ ਨੈਣ ਨੇ। ਸੁੰਦਰਤਾ ਦਾ ਪ੍ਰਤੀਕ ਹੈ ਕਮਲ ਦਾ ਫੁੱਲ। ਇੱਥੇ ਉਦਾਹਰਣ ਹੀ ਸਮਝਿਓ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਕੰਪੈਰੀਜ਼ਨ ਕਮਲ ਦਾ ਕਰਨ ਦੇਣ ਦਾ ਭਾਵ ਇਹ ਨਹੀਂ ਹੈ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਬਰਾਬਰ ਹੈ ਕਮਲ ਦਾ ਫੁੱਲ, ਕਿਉਂਕਿ ਕਮਲ ਸੂਰਜ ਦੇ ਉਦੇ ਹੋਣ ਤੇ ਪ੍ਰਫੁੱਲਤ ਹੁੰਦਾ ਹੈ, ਸੂਰਜ ਦੇ ਅਸਤ ਹੋਣ ਤੇ ਪੰਖੜੀਆਂ ਸਮੇਟ ਲੈਂਦਾ ਹੈ, ਉਹਦੀ ਸੱਤਾ ਚਲੀ ਜਾਂਦੀ ਹੈ। ਸਾਡੇ ਗੁਰੂ ਪਰਮੇਸ਼ਰ ਤੇ ਸਦਾ ਹੀ ਹਰੇ ਭਰੇ ਨੇ, ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ, ਫਿਰ ਵੀ ਸੁੰਦਰ ਕਮਲ ਦਾ ਸਰੂਪ ਹੈ। ਇਸ ਕਰਕੇ ਉਦਾਹਰਣ ਦਿੰਦੇ ਨੇ ਮਹਾਰਾਜ, ਐ ਅਕਾਲ ਪੁਰਖ ਤੇਰੇ ਚਰਨ ਉਸ ਕਮਲ ਵਰਗੇ ਸੁੰਦਰ ਨੇ। ਰਾਗਿਓ ਦਾ ਭਾਵ ਹੈ, ਰਾਗ ਕਹਿੰਦੇ ਨੇ ਪ੍ਰੇਮ ਨੂੰ, ਪ੍ਰੇਮ ਸਹਿਤ ਹੋ ਜਾਣਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇੱਥੇ ਫੁਰਮਾਨ ਕਰਦੇ ਨੇ, ਐ ਸਿੱਖਾ ਚਰਨ ਕਮਲ ਜਾਕਾ ਮਨ ਰਾਗਿਓ ਅਮੈ ਸਰੋਵਰ ਪਾਗਾ। ਅਕਾਲ ਪੁਰਖ ਦੇ ਸੁੰਦਰ ਚਰਨ ਜੋ ਕਮਲ ਦੀ ਨਿਆਈ ਨੇ, ਭਾਵ ਉਹਦਾ ਜੋ ਸੁੰਦਰ ਨਾਮ ਹੈ ਉਸਨੂੰ ਹਿਰਦੇ ਵਿੱਚ ਵਸਾਉਣ ਵਾਲਾ ਹੀ ਸਤਸੰਗ ਰੂਪੀ ਸਰੋਵਰ ਦੇ ਵਿੱਚ ਖਚਤ ਹੁੰਦਾ ਹੈ, ਆ ਕੇ ਹਾਜ਼ਰੀਨ ਹੁੰਦਾ ਹੈ, ਹਾਜ਼ਰੀ ਭਰਦਾ ਹੈ। ਅਮੈ ਦਾ ਮਤਲਬ ਹੁੰਦਾ ਅੰਮ੍ਰਿਤ। ਹੁਣ ਇੱਥੇ ਬਾਣੀ ਅੰਤਰਮੁਖੀ ਵੀ ਹੈ ਤੇ ਬਾਹਰਮੁਖੀ ਵੀ ਹੈ। ਜਿਹੜੇ ਹਰ ਜਗ੍ਹਾ ਹੀ ਅੰਮ੍ਰਿਤ ਸਰੋਵਰ ਦੇ ਅਰਥ ਇਉਂ ਲੈਂਦੇ ਨੇ ਨਾ ਵੀ ਸਤਸੰਗ ਨੂੰ ਅੰਮ੍ਰਿਤ ਸਰੋਵਰ ਕਿਹਾ, ਇੱਕ ਪੱਖ ਤੇ ਠੀਕ ਹੈ ਵੀ ਸਤਸੰਗ ਨੂੰ ਅੰਮ੍ਰਿਤ ਸਰੋਵਰ ਕਿਹਾ, ਉਹ ਸਰ ਜਿੱਥੇ ਅੰਮ੍ਰਿਤ ਵਰਸ ਰਿਹਾ ਹੈ, ਅੰਮ੍ਰਿਤ ਵਸਿਆ ਹੋਇਆ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਇਹ ਜਿਹੜਾ ਸ੍ਰੀ ਹਰਿਮੰਦਰ ਸਾਹਿਬ, ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਹੈ, ਬਾਹਰਮੁਖੀ ਅਰਥ ਨਹੀਂ ਬਾਣੀ ਦੇ। ਕਿਤੇ ਲਿਖਿਆ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਾਣੀ ਕੱਲੀ ਅੰਤਰਮੁਖੀ ਹੈ। ਅੰਤਰਮੁਖੀ ਹੋਣ ਦੇ ਨਾਲ ਨਾਲ ਸੂਖਸ਼ਮ ਅਧਿਆਤਮਕ ਦੁਨੀਆਂ ਦੀ ਬਾਤ ਕਰਨ ਦੇ ਨਾਲ ਨਾਲ ਬਾਣੀ ਬਾਹਰਮੁਖੀ ਗੱਲ ਵੀ ਕਰਦੀ ਹੈ। ਹੁਣ ਅੰਤਰਮੁਖੀ ਅਰਥ ਤੇ ਇਹ ਹੈ ਕਿ ਹਿਰਦਾ ਰੂਪੀ ਸਰੋਵਰ ਹੈ ਜੋ ਨਾਮ ਦੇ ਅੰਮ੍ਰਿਤ ਜਲ ਨਾਲ ਪ੍ਰਫੁੱਲਤ ਹੈ ਸਤਪੁਰਸ਼ਾਂ ਦਾ। ਬਾਹਰਮੁਖੀ ਅਰਥ ਵੀ ਆ ਜਾਂਦੇ ਨੇ, ਸਤਸੰਗ ਰੂਪੀ ਸਰੋਵਰ ਹੈ ਜੋ ਅੰਮ੍ਰਿਤ ਜਲ ਨਾਲ ਭਰਿਆ ਹੈ, ਭਾਵ ਕਿ ਲਬਾਲਬ ਜਿੱਥੇ ਕਥਾ ਕੀਰਤਨ ਚੱਲ ਰਿਹਾ ਹੈ। ਇੱਕ ਬਾਹਰਮੁਖੀ ਪੱਖ ਇਹ ਵੀ ਹੈ ਵੀ ਸ੍ਰੀ ਅੰਮ੍ਰਿਤਸਰ ਅੰਮ੍ਰਿਤ ਦਾ ਸਰੋਵਰ ਜੋ ਪਾਣੀ ਦੇ ਨਾਲ ਭਰਿਆ ਹੈ, ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਸਮੇਂ ਤੋਂ ਬਾਣੀ ਦੇ ਪ੍ਰਵਾਹ ਨਾਲ ਉਹ ਪਾਣੀ ਅੰਮ੍ਰਿਤ ਬਣ ਚੁੱਕਿਆ ਹੈ। ਦੀਨ ਦੁਨੀਆਂ ਦੇ ਮਾਲਕ ਦੀ ਬਾਣੀ ਅੰਤਰਮੁਖੀ ਹੈ, ਬਾਹਰਮੁਖੀ ਵੀ ਹੈ। ਹੁਣ ਇੱਕ ਸ਼ਬਦ ਆਉਂਦਾ ਹੈ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ, ਕਾੜ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ, ਹੁੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਤਨ ਕਿਸ਼ੂ ਨਾ ਰਹੇ, ਛੋੜ ਗਿਆ ਸਭ ਭਾਈ ਸਾਕ, ਕਹੋ ਨਾਨਕ ਤਿਸ ਪ੍ਰਭ ਬਲਹਾਰੈ, ਜਿਨ ਜਨਕਾ ਕੀਨੋ ਪੂਰਨ ਵਾਕ। ਇੱਥੇ ਬਾਹਰਮੁਖੀ ਅਰਥ ਹੈ, ਹੁਣ ਅੰਦਰ ਕੋਈ ਸੁਲੀ ਨਹੀਂ ਰਹਿੰਦਾ। ਸੁਲਹੀ ਜਹਾਂਗੀਰ ਦਾ ਵਜ਼ੀਰ ਹੈ ਜੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੇ ਚੜ੍ਹਾਈ ਕਰਕੇ ਕਹਿੰਦਾ ਸੀ ਗੁਰੂ ਦਾ ਸਿਰ ਕਲਮ ਕਰਾਂਗਾ, ਪ੍ਰਿਥਵੀ ਚੰਦ ਨਾਲ ਰਲ ਕੇ ਆਇਆ ਸੀ, ਗੁਰੂ ਅਰਜਨ ਸਾਹਿਬ ਦੇ ਪਾਕ ਬੋਲ ਸਨ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ, ਨਾ ਪਾਕ ਹੋ ਕੇ ਮਰੇਗਾ, ਇਤਿਹਾਸ ਗਵਾਹ ਹੈ। ਉਹ ਪ੍ਰਿਥਵੀ ਚੰਦ ਦੇ ਬਣਾਏ ਹੋਏ ਭੱਠੇ ਦੇ ਆਵੇ ਤੇ ਜਦੋਂ ਘੋੜਾ ਲੈ ਕੇ ਚੜਿਆ, ਘੋੜੇ ਦੇ ਸਮੇਤ ਹੀ ਆਵੇ ਵਿੱਚ ਡਿੱਗ ਕੇ ਸੜ ਗਿਆ, ਤੇ ਬਾਪੂ ਨੇ ਗੱਜ ਵੱਜ ਕੇ ਕਿਹਾ ਸੀ ਪੰਜਵੇਂ ਜਾਮੇ ਵਿੱਚ, ਕਹੋ ਨਾਨਕ ਤਿਸ ਪ੍ਰਭ ਬਲਹਾਰੇ, ਜਿਨ ਜਨਕਾ ਕੀਨੋ ਪੂਰਨ ਵਾਕ। ਅਸੀਂ ਕਿਹਾ ਸੀ ਸੁਲਹੀ ਸਾਡੇ ਤੱਕ ਪਹੁੰਚ ਨਹੀਂ ਪਾਵੇਗਾ, ਤੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋਈ, ਸਾਡਾ ਵਾਕ ਮਹਾਰਾਜ ਕਹਿੰਦੇ ਪੂਰਾ ਹੋਇਆ, ਉਹ ਵੇਖੋ ਭੱਠੇ ਵਿੱਚ ਸੜ ਕੇ ਮਰ ਗਿਆ ਹੈ। ਜਿਹੜਾ ਸਤਪੁਰਸ਼ਾਂ ਤੇ ਚੜ੍ਹਾਈ ਕਰਕੇ ਆਉਂਦਾ ਹੈ ਉਹਦਾ ਖੁਰਾ ਖੋਦ ਸੁਲਹੀ ਵਾਂਗੂ ਮਿਟਦਾ ਹੈ। ਇਹ ਬਾਹਰਮੁਖੀ ਅਰਥ ਨੇ ਇੱਥੇ। ਸੋ ਕਦੇ ਵੀ ਇਹ ਸਮਝ ਲੈਣਾ ਵੀ ਸ਼ਾਇਦ ਅੰਮ੍ਰਿਤ ਸਰੋਵਰ ਦੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਨਹੀਂ ਹੈ। ਕਈ ਵਾਰ ਤੁਹਾਨੂੰ ਅਰਥਾਂ ਦੇ ਅਨਰਥ ਕਰਕੇ ਸਾਡੇ ਪ੍ਰਚਾਰਕ ਸੁਣਾਉਂਦੇ ਨੇ, ਪਰ ਮੈਂ ਉਹਨਾਂ ਦਾ ਨਾਮ ਇੱਕੋ ਹੀ ਰੱਖਿਆ ਹੈ। ਅਬਦਾਲੀ ਮਿੱਟੀ ਦੇ ਨਾਲ ਸਰੋਵਰ ਪੂਰਦਾ ਸੀ, ਇਹ ਮੈਲੀਆਂ ਵਿਚਾਰਾਂ ਦੇ ਨਾਲ ਤੁਹਾਡਾ ਸਰੋਵਰ ਪੂਰਨ ਤੇ ਤੁਲੇ ਹੋਏ ਨੇ। ਅਬਦਾਲੀ ਰੂਪ ਬਦਲ ਕੇ ਆਇਆ ਹੈ, ਬਹੁਤਾ ਕੋਈ ਫਰਕ ਨਹੀਂ ਕੁਤਰਕੀ ਪ੍ਰਚਾਰਕਾਂ ਵਿੱਚ। ਆਓ ਬਾਣੀ ਤੋਂ ਆਪਾਂ ਸਾਬਤ ਕਰਦੇ ਹਾਂ ਵੀ ਇਹ ਅਮੈ ਸਰੋਵਰ ਜਿੱਥੇ ਸਤਸੰਗਤ ਨੂੰ ਕਿਹਾ ਹੈ, ਜਿੱਥੇ ਉਸ ਹਿਰਦੇ ਨੂੰ ਕਿਹਾ ਹੈ ਜਿੱਥੇ ਨਾਮ ਦੀ ਵਰਖਾ ਹੁੰਦੀ ਹੈ, ਉੱਥੇ ਗੁਰੂ ਰਾਮਦਾਸ ਦੇ ਪਾਕ ਤਾਲ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵੀ ਬਾਣੀ ਦੇ ਵਿੱਚ ਅੰਮ੍ਰਿਤ ਸਰੋਵਰ ਕਿਹਾ ਗਿਆ ਹੈ। ਅਮੈ ਅੰਮ੍ਰਿਤ ਇਹ ਸੰਸਕ੍ਰਿਤ ਵਿੱਚ ਆਏ ਹੋਏ ਲਫ਼ਜ਼ ਨੇ, ਭਾਵ ਉਹ ਸਰ ਜੋ ਅੰਮ੍ਰਿਤ ਦੇ ਨਾਲ ਭਰਿਆ ਹੋਇਆ ਹੈ। ਸਰੋਵਰ ਕਹਿੰਦੇ ਨੇ ਉੱਤਮ ਤਾਲ ਨੂੰ, ਉਹ ਤਾਲ ਜਿਹੜਾ ਅੰਮ੍ਰਿਤ ਦੇ ਨਾਲ ਭਰਿਆ ਹੋਇਆ ਹੈ। ਸੋ ਸਿੱਖਾ ਧਿਆਨ ਦੇ ਪਾਗਾ ਦਾ ਭਾਵ ਪੈ ਗਿਆ ਦਾ ਸੰਕੇਤ ਹੈ ਪਾਗਾ, ਖਚਤ ਹੋ ਜਾਣਾ, ਖੁੱਭ ਜਾਣਾ, ਡੁੱਬ ਜਾਣਾ।
ਕੁਝ ਗੁਰਮੁਖ ਪਿਆਰੇ ਸਤਸੰਗ ਰੂਪੀ ਤਲਾਬ ਦੇ ਵਿੱਚ ਖੁੱਭੇ ਨੇ, ਭਾਵ ਸਦੀਵੀ ਹਾਜ਼ਰੀਨ ਰਹਿੰਦੇ ਨੇ। ਕੁਝ ਗੁਰਮੁਖ ਪਿਆਰੇ ਇਸ਼ਨਾਨ ਕਰਦੇ ਨੇ, ਅੰਮ੍ਰਿਤ ਸਰੋਵਰ ਵਿੱਚ ਖੁੱਭੇ ਨੇ, ਭਾਵ ਕੇ ਚੁੱਭੀਆਂ ਲਾਉਂਦੇ ਨੇ। ਸੋ ਧਿਆਨ ਦੇਣਾ, ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹੁਕਮ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੇ ਸ੍ਰੀ ਗੋਇੰਦਵਾਲ ਸਾਹਿਬ ਵਸਾਉਣਾ ਕੀਤਾ, ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਗੁਰੂ ਕਾ ਚੱਕ ਨਗਰ ਵਸਾਉਣਾ ਕੀਤਾ ਔਰ ਅੰਮ੍ਰਿਤ ਸਰੋਵਰ ਦੀ ਖੁਦਵਾਈ ਕਰਵਾਈ। ਬਾਪੂ ਨੇ ਹੱਥੀਂ ਟੱਕ ਲਾਇਆ ਜਿੱਥੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕੁਝ ਸਮਾਂ ਬਾਅਦ ਗੁਰੂ ਕੇ ਚੱਕ ਦਾ ਨਾਮ ਰਾਮਦਾਸਪੁਰ ਰੱਖਿਆ, ਪਰ ਜਿਹੜਾ ਉਹ ਅੰਮ੍ਰਿਤ ਦਾ ਸਰੋਵਰ ਸੀ ਉਹਦਾ ਨਾਮ ਅੰਮ੍ਰਿਤਸਰ ਪੈ ਗਿਆ। ਸਰ ਤੋਂ ਭਾਵ ਸਰੋਵਰ ਜੋ ਅੰਮ੍ਰਿਤ ਦੇ ਨਾਲ ਭਰਿਆ ਹੋਇਆ ਹੈ, ਜਿਹੜਾ ਲਬਾਲਬ ਅੰਮ੍ਰਿਤ ਦੇ ਨਾਲ ਭਰਿਆ ਰਹਿੰਦਾ ਹੈ। ਸੋ ਧਿਆਨ ਦਿਓ, ਪੰਜਾਂ ਤੱਤਾਂ ਤੋਂ ਸਰੀਰ ਬਣਿਆ ਹੈ, ਇਹ ਆਪਾਂ ਸਾਰੇ ਜਾਣਦੇ ਹਾਂ। ਅਗਨ ਹੈ, ਪਾਣੀ ਹੈ, ਪੌਣ ਹੈ, ਮਿੱਟੀ ਹੈ, ਅਸਮਾਨ ਹੈ, ਇਹ ਪੰਜਾਂ ਤੱਤਾਂ ਤੋਂ ਸਰੀਰ ਬਣਿਆ ਹੈ, ਹੋਂਦ ਵਿੱਚ ਆਇਆ ਹੈ। ਇਹਨਾਂ ਪੰਜਾਂ ਤੱਤਾਂ ਦੇ ਉੱਤੇ ਨੈਗੇਟਿਵ ਅਤੇ ਪੋਜ਼ਿਟਿਵ ਜਿਹੜੇ ਬੋਲ ਨੇ, ਚੰਗੇ ਅਤੇ ਮੰਦੇ ਬੋਲ ਨੇ, ਉਹਨਾਂ ਦਾ ਅਸਰ ਸਦੀਵੀ ਰਹਿੰਦਾ ਹੈ। ਮੈਂ ਇੱਥੋਂ ਸ਼ੁਰੂ ਹੋਵਾਂ, ਇਹ ਜਗ੍ਹਾ ਪਾਕ ਹੈ। ਕਈ ਕੁਦਰਤੀ ਲੋਕ ਹਰਿਮੰਦਰ ਸਾਹਿਬ ਨੂੰ ਨਿਰੀ ਬਿਲਡਿੰਗ ਦੱਸਦੇ ਨੇ, ਸਰੋਵਰ ਨੂੰ ਕੇਵਲ ਪਾਣੀ ਦਾ ਨਾਮ ਦੇ ਕੇ ਆਖਣਗੇ ਇੱਥੇ ਇਸ਼ਨਾਨ ਨਾ ਕਰੋ, ਜਲ ਨਾ ਛਕੋ, ਐਲਰਜੀ ਹੋ ਜਾਣਗੀਆਂ। ਐਸੇ ਐਸੇ ਭੱਦੇ ਬੋਲ ਪਹਿਰਾਵਾ ਸਿੱਖਾਂ ਦਾ ਪਾ ਕੇ ਬਾਪੂ ਰਾਮਦਾਸ ਦੇ ਪਾਕ ਦਰ ਬਾਬਤ ਇਹ ਗਲੂਏ ਚੋਂ ਕੱਢਦੇ ਨੇ। ਇਹਨਾਂ ਨੂੰ ਭੁੱਲ ਗਿਆ ਹੈ ਹੋਵੇਗੀ ਕੋਈ ਬਿਲਡਿੰਗ, ਪਰ ਜਿੱਥੇ ਗੁਰੂ ਪਾਤਸ਼ਾਹ ਦੇ ਪਾਕ ਚਰਨ ਪੈ ਜਾਂਦੇ ਨੇ, ਬਾਣੀ ਦਾ ਫੁਰਮਾਨ ਹੈ, ਜਿੱਥੇ ਜਾਏ ਬਹਾ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜੇ, ਉਸ ਬਿਲਡਿੰਗ ਦੀ ਸੋਭਾ ਤਿੰਨਾਂ ਲੋਕਾਂ ਵਿੱਚ ਹੁੰਦੀ ਹੈ। ਜਿਸ ਨੂੰ ਆਮ ਬਿਲਡਿੰਗ ਕਹਿੰਦੇ ਹੋ, ਜਿੱਥੇ ਬਾਪੂ ਦੇ ਚਰਨ ਪਏ ਹੋਣ, ਸੋ ਥਾਨ ਸੁਹਾਵਾ, ਰਾਮ ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਖ ਲਾਵਾਂ, ਸਿੱਖ ਉਸ ਜਗ੍ਹਾ ਦੀ ਧੂੜੀ ਲੱਭ ਕੇ ਮਸਤਕ ਨੂੰ ਲਾਉਂਦੇ ਨੇ। ਲੱਖ ਕੁਤਰਕ ਕਰਨ ਵਾਲੇ ਹਰਿਮੰਦਰ ਸਾਹਿਬ ਨੂੰ ਤੋੜਨ ਦੀ ਇਹ ਬਿਲਡਿੰਗ ਹੈ। ਯਾਦ ਰੱਖਿਓ, ਜਿੱਥੇ ਗੁਰੂ ਅਰਜਨ ਪਾਤਸ਼ਾਹ ਮੇਰੇ ਬਾਪੂ ਗੁਰੂ ਰਾਮਦਾਸ ਦੇ ਚਰਨ ਪੈ ਗਏ, ਰਹਿੰਦੀ ਦੁਨੀਆਂ ਤੱਕ ਉਸ ਪਾਕ ਰੂਹੇ ਜ਼ਮੀਨ ਦੀ ਧੂੜ ਸਿੱਖਾਂ ਨੇ ਮਸਤਕ ਨੂੰ ਲਾਉਂਦੇ ਰਹਿਣਾ ਹੈ ਤੇ ਭਵਸਾਗਰ ਤੋਂ ਪਾਰ ਲੱਗਦੇ ਰਹਿਣਾ ਹੈ। ਇਹ ਪਾਤਸ਼ਾਹ ਦੇ ਦਰ ਦੀ ਅਜ਼ਮਤ ਹੈ, ਬਰਕਤ ਹੈ, ਇਹ ਉਹ ਪਾਕ ਜਗ੍ਹਾ ਹੈ। ਅੱਛਾ, ਪ੍ਰਾਚੀਨ ਸਮੇਂ ਤੋਂ ਹੀ ਸਾਧੂ ਸੰਤ ਤਲਾਬ ਦੇ ਕੰਢੇ, ਨਦੀਆਂ ਦੇ ਕੰਢੇ ਬੰਦਗੀ ਕਰਦੇ ਸਨ, ਕਿਉਂਕਿ ਇੱਕ ਤੇ ਪਾਣੀ ਜੀਵਨ ਦਾ ਆਧਾਰ ਹੈ, ਦੂਸਰਾ ਪਾਣੀ ਦਾ ਇੱਕ ਸੁਭਾਅ ਹੈ, ਗਰਮ ਵਿੱਚ ਗਰਮ, ਰੁੱਤ ਵਿੱਚ ਗਰਮ, ਸਰਦ ਰੁੱਤ ਵਿੱਚ ਸਰਦ ਹੋ ਜਾਂਦਾ ਹੈ। ਪਾਣੀ ਨੂੰ ਸੰਗਤ ਦੀ ਰੰਗਤ ਸਭ ਤੋਂ ਜਲਦੀ ਚੜ੍ਹਦੀ ਹੈ, ਪਾਣੀ ਦਾ ਕੁਝ ਸੁਭਾਅ ਐਸਾ ਹੈ। ਮਹਾਂਪੁਰਖਾਂ ਦੀ ਮਨੌਤ ਰਹੀ ਹੈ ਵੀ ਜਦੋਂ ਜਲ ਦੇ ਕਰੀਬ ਬਹਿ ਕੇ ਇਬਾਦਤ ਕਰੀਏ, ਬੰਦਗੀ ਕਰੀਏ, ਤੇ ਪਾਣੀ ਉਹ ਪਵਿੱਤਰ ਹੋ ਜਾਂਦਾ ਹੈ। ਉਸ ਪਾਣੀ ਦਾ ਮੋਲੀਕਿਊਲਰ ਜਿਹੜਾ ਸਟਰਕਚਰ ਹੈ ਉਹ ਸਟਰੋਂਗ ਹੋ ਜਾਂਦਾ ਹੈ, ਔਰ ਜਿਹੜਾ ਉਸ ਜਲ ਨੂੰ ਛਕਦਾ ਹੈ ਨਾ, ਉਹਦੀ ਪਾਚਨ ਸ਼ਕਤੀ ਆਮ ਨਾਲੋਂ, ਡਾਈਜੈਸਟਿਵ ਸਿਸਟਮ ਉਹਦਾ ਸਟਰੋਂਗ ਹੋ ਜਾਂਦਾ ਹੈ। ਉਹ ਉਸ ਪਾਕ ਜਲ ਨੂੰ ਛਕ ਕੇ ਨਵਾਂ ਨਰੋਆ ਰਹਿੰਦਾ ਹੈ, ਔਰ ਪਾਣੀ ਦੇ ਉੱਤੇ ਵਾਤਾਵਰਣ ਦੇ ਨਾਲ ਨਾਲ ਪਾਕ ਬੋਲਾਂ ਦਾ, ਚੰਗੇ ਮੰਦੇ ਪੋਜ਼ਿਟਿਵ ਨੈਗੇਟਿਵ ਬੋਲਾਂ ਦਾ ਅਸਰ ਹੁੰਦਾ ਹੈ। ਇਹ ਸਾਇੰਸਦਾਨ ਵੀ ਮੰਨਦੇ ਨੇ। ਇੱਕ ਤੁਸੀਂ ਕਦੇ ਗੂਗਲ ਤੇ ਸਰਚ ਕਰਿਓ, ਡਾਕਟਰ ਮਾਸਾਰੂ ਇਮੋਟੋ, ਜਪਾਨ ਦਾ ਰਹਿਣ ਵਾਲਾ, ਜਿਹਦਾ ਜਨਮ 22 ਜੁਲਾਈ 1943 ਵਿੱਚ ਹੁੰਦਾ ਹੈ, 17 ਅਕਤੂਬਰ 2014 ਵਿੱਚ ਉਹਦੀ ਮੌਤ ਹੁੰਦੀ ਹੈ। ਡਾਕਟਰ ਨੇ ਪਾਣੀ ਦੇ ਉੱਤੇ ਰਿਸਰਚ ਕੀਤੀ ਵੀ ਇਹ ਲਿਵਿੰਗ ਬੀਂਗਸ ਵਿੱਚ ਆਉਂਦਾ ਹੈ, ਜਿਵੇਂ ਮਹਾਰਾਜ ਨੇ ਕਿਹਾ ਨਾ, ਪਵਨ ਗੁਰੂ ਪਾਣੀ ਪਿਤਾ, ਪਾਣੀ ਪਿਤਾ ਹੈ। ਪਿਤਾ ਕਿਉਂ ਕਿਹਾ ਹੈ? ਕਿਉਂਕਿ ਪਾਣੀ ਤੋਂ ਬਿਨਾਂ ਕਿਸੇ ਦਾ ਜਨਮ ਨਹੀਂ, ਪਾਣੀ ਸਭ ਦਾ ਜੀਵਨ ਦਾ ਆਧਾਰ ਹੈ, ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹੇ ਸਵਾਰ ਧਰੀ। ਜਦੋਂ ਮਾਤਾ ਦੇ ਪੇਟ ਵਿੱਚ ਗਰਭ ਵਿੱਚ ਪਾਣੀ ਦਾ ਕਤਰਾ ਜਾ ਕੇ ਮਿਲਦਾ ਹੈ ਤੇ ਫਿਰ ਦੁਨੀਆਂ ਦੀ ਰਚਨਾ ਹੁੰਦੀ ਹੈ, ਆਗਾਜ਼ ਹੁੰਦਾ ਹੈ ਆਪਣਾ। ਸੋ ਪਾਣੀ ਜੀਵਨ ਦਾ ਆਧਾਰ ਹੈ। ਡਾਕਟਰ ਇਮੋਟੋ ਨੇ ਇੱਕ ਐਕਸਪੈਰੀਮੈਂਟ ਕੀਤਾ ਹੈ। ਉਹ ਕਹਿੰਦਾ ਹੈ ਵੀ ਜਿਹੜਾ ਪਾਣੀ ਪੋਲਿਊਸ਼ਨ ਦੇ ਨਾਲ ਮੈਲਾ ਹੋ ਗਿਆ, ਪੋਲਿਊਟਡ ਹੋ ਚੁੱਕਿਆ ਹੈ, ਉਸ ਨੂੰ ਪ੍ਰੇਅਰ ਦੇ ਨਾਲ ਰੱਬ ਦੇ ਗੀਤ ਗਾ ਕੇ ਸਾਫ਼ ਕੀਤਾ ਜਾ ਸਕਦਾ ਹੈ। ਇਹ ਉਹ ਸਾਇੰਟਿਸਟ, ਅਨਪੜ੍ਹ ਨਹੀਂ ਹੈ ਕੋਈ। ਔਰ ਸਾਨੂੰ ਸਟੇਜਾਂ ਤੇ ਬਹਿ ਕੇ ਸਰੋਵਰ ਨਾਲੋਂ ਹਰਿਮੰਦਰ ਸਾਹਿਬ ਨਾਲੋਂ ਤੋੜਨ ਵਾਲੇ ਪੰਜਵੀਂ ਸੱਤਵੀਂ ਫੇਲ ਨੇ, ਕੋਈ ਦੁਨਿਆਵੀ ਵਿੱਦਿਆ ਵੀ ਨਹੀਂ। ਮੈਂ ਇਹ ਨਹੀਂ ਕਹਿੰਦਾ ਵੀ ਦੁਨਿਆਵੀ ਵਿੱਦਿਆ ਦੀ ਅਧਿਆਤਮਕ ਦੁਨੀਆਂ ਵਿੱਚ ਉਡਾਰੀ ਲਾਉਣ ਲਈ ਲੋੜ ਹੈ, ਪਰ ਜੇ ਪੰਜਵੀਂ ਸੱਤਵੀਂ ਫੇਲ ਬੰਦਾ ਸਾਇੰਸ ਦੀਆਂ ਗੱਲਾਂ ਕਰਕੇ ਧਰਮ ਨਾਲੋਂ ਤੋੜੇ ਤੇ ਸਾਨੂੰ ਇਹ ਸਮਝ ਰੱਖਣੀ ਚਾਹੀਦੀ ਹੈ ਵੀ ਸਾਇੰਸ ਤੇ ਪਲੱਸ ਵਨ ਪਲੱਸ ਟੂ ਤੋਂ ਮੈਡੀਕਲ ਸ਼ੁਰੂ ਹੁੰਦਾ ਇਹ ਤੇ ਪੰਜਵੀਂ ਸੱਤਵੀਂ ਨਹੀਂ ਪਾਸ ਹੋਇਆ, ਇਹ ਸਾਇੰਸ ਦੀ ਗੱਲ ਦੱਸੇਗਾ ਸਾਨੂੰ? ਇਹ ਧਰਮ ਨਾਲੋਂ ਤੋੜੇਗਾ ਸਾਨੂੰ? ਵਿਚਾਰ ਕਰਨ ਦੇ ਉਹ ਕਾਬਿਲ ਹੈ ਨਹੀਂ, ਸਾਹਮਣੇ ਬੈਠਣ ਵਾਲਾ ਉਹ ਹੈ ਨਹੀਂ, ਔਰ ਬਾਤਾਂ ਪਾ ਰਿਹਾ ਹੈ ਸਾਇੰਸ ਦੀਆਂ। ਉਹਨੂੰ ਇਹ ਵੀ ਨਹੀਂ ਪਤਾ ਵੀ 70% ਸਾਇੰਟਿਸਟ ਦੇ ਬਿਲੀਵ ਇਨ ਗੋਡ। ਦੁਨੀਆਂ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ, ਉਹਦੇ ਵਾਈਟ ਹਾਊਸ ਦੇ ਸਾਹਮਣੇ ਵੀ ਲਿਖਿਆ ਵੀ ਬਿਲੀਵ ਇਨ ਗੋਡ। ਦੁਨੀਆਂ ਦੀ ਸਭ ਤੋਂ ਵੱਡੀ ਸਾਇੰਸ ਦੀ ਏਜੰਸੀ ਨਾਸਾ, ਉਹਦੇ 70% ਸਾਇੰਟਿਸਟ ਰੱਬ ਦੀ ਹੋਂਦ ਨੂੰ ਮੰਨਦੇ ਨੇ ਤੇ ਪੰਜਵੀਂ ਸਦਵੀਂ ਫੇਲ ਬੰਦਾ ਸਾਇੰਸ ਆਖੇਗਾ ਸੱਚ ਹੈ ਤੇ ਰੱਬ ਝੂਠ ਹੈ। ਥੋੜਾ ਜਿਹਾ ਧਿਆਨ ਰੱਖਿਆ ਕਰੋ, ਉਹਦੀ ਫੀਲਡ ਹੀ ਇਹ ਨਹੀਂ ਹੈ। ਗਿਆਨ ਹੋਵੇ ਤੇ ਬਾਤ ਪਾਵੇ, ਇਹ ਵਿਸ਼ਾ ਵੱਖਰਾ ਹੈ। ਇਹ ਮੋਟੋ ਨੇ ਪਾਣੀ ਇਕੱਠਾ ਕੀਤਾ, ਹੁਣ ਧਿਆਨ ਦੇ। ਉਸ ਸਾਇੰਟਿਸਟ ਨੇ ਟੈਪ ਵਾਟਰ ਟੂਟੀ ਦਾ ਪਾਣੀ ਲਿਆ, ਲੇਕ ਵਾਟਰ ਨਹਿਰ ਦਾ ਪਾਣੀ ਲੈ ਲਿਆ, ਦਰਿਆ ਦਾ ਪਾਣੀ ਲੈ ਲਿਆ, ਰਿਵਰ ਦਾ ਪਾਣੀ ਲੈ ਲਿਆ, ਹੋਲੀ ਵਾਟਰ ਕਿਸੇ ਪਾਕ ਜਗ੍ਹਾ ਦਾ ਸਰੋਵਰ ਦਾ ਪਾਣੀ ਲੈ ਲਿਆ। ਹੁਣ ਉਹਨੇ ਮਾਈਕਰੋਸਕੋਪ ਦੇ ਨਾਲ, ਜੋ ਨਾ ਦਿਖੇ ਉਹ ਇੱਕ ਸ਼ੀਸ਼ਾ ਜਿਹਾ ਹੁੰਦਾ ਨਾ ਜਿਹਨੂੰ ਮਾਈਕਰੋਸਕੋਪ ਕਹਿੰਦੇ, ਉਹਦੇ ਨਾਲ ਵੇਖੀਦਾ ਹੈ। ਉਹਨੇ ਆਮ ਟੂਟੀ ਦੇ ਪਾਣੀ ਦੇ ਕ੍ਰਿਸਟਲ ਵੇਖੇ, ਦਰਿਆ ਦੇ ਪਾਣੀ ਦੇ ਕ੍ਰਿਸਟਲ ਵੇਖੇ, ਬੈਕਟੀਰੀਆ ਆਦਿਕ ਵੇਖੇ, ਨਦੀ ਦੇ ਪਾਣੀ ਦੇ ਕ੍ਰਿਸਟਲ ਵੇਖੇ। ਉਹ ਕੀ ਵੇਖਦਾ ਹੈ? ਧਾਰਮਿਕ ਜਗ੍ਹਾ ਦੇ ਪਾਣੀ ਦੇ ਕ੍ਰਿਸਟਲ ਵੇਖੇ। ਇਮੋਟੋ ਦੇਖਦਾ ਹੈ ਵੀ ਜਿਹੜੇ ਸਰੋਵਰ ਦੇ ਪਾਣੀ ਦੇ ਕ੍ਰਿਸਟਲ ਨੇ ਉਹ ਪੋਜ਼ਿਟਿਵ ਨੇ, ਤਾਕਤਵਰ ਬੜੇ ਨੇ। ਜਿਹੜੇ ਤੱਤ ਨਹਿਰ ਦੇ ਗੰਦੇ ਪਾਣੀ ਦੇ, ਕਿਸੇ ਟੂਟੀ ਦੇ ਪਾਣੀ ਦੇ ਨੇ, ਉਹ ਬੜੇ ਕਮਜ਼ੋਰ ਨੇ, ਉਹਨਾਂ ਦੇ ਵਿੱਚ ਕੋਈ ਤਾਕਤ ਹੈ ਨਹੀਂ ਹੈ। ਮੋਲੀਕਿਊਲਰ ਸਟਰਕਚਰ ਕੀ ਹੁੰਦਾ ਹੈ? ਤੁਹਾਡੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸਕੂਲਾਂ ਵਿੱਚ, ਹਾਈਡਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਪਾਣੀ ਤਿਆਰ ਹੁੰਦਾ, ਜਿਹਨੂੰ H2O ਕਹਿੰਦੇ ਹੋ। ਹੁਣ ਧਿਆਨ ਦਿਓ, ਜਿਵੇਂ ਆਪਾਂ ਪੰਜਾਂ ਤੱਤਾਂ ਤੋਂ ਤਿਆਰ ਹੁੰਦੇ ਹਾਂ ਨਾ, ਇਹਦਾ ਆਕਸੀਜਨ ਤੇ ਹਾਈਡਰੋਜਨ ਤੋਂ ਪਾਣੀ ਬਣਦਾ ਹੈ। ਜਿਵੇਂ ਪੌਣ ਪਾਣੀ ਵਾਤਾਵਰਣ ਖਾਣ ਹੰਢਾਉਣ ਬੋਲ ਕਬੋਲ ਦਾ ਅਸਰ ਪੰਜਾਂ ਤੱਤਾਂ ਤੇ ਹੁੰਦਾ, ਬੰਦੇ ਦੇ ਸੁਭਾਅ ਤੇ ਹੁੰਦਾ ਹੈ, ਇਸੇ ਤਰ੍ਹਾਂ ਹੀ ਪੌਣ ਪਾਣੀ ਇਹ ਵਾਤਾਵਰਣ ਤੱਤੇ ਠੰਡੇ ਦਾ ਅਸਰ, ਬੋਲ ਕਬੋਲ ਦਾ ਅਸਰ ਪਾਣੀ ਤੇ ਵੀ ਹੁੰਦਾ ਹੈ। ਉਹਦੇ ਵਿੱਚ ਵੀ ਜਿਹੜਾ ਸਟਰਕਚਰ ਹੈ ਉਹ ਲਿਵਿੰਗ ਹੈ, ਬੈਕਟੀਰੀਆ ਆਦਿਕ ਜ਼ਿੰਦਾ ਨੇ। ਤੁਸੀਂ ਮਾਈਕਰੋਸਕੋਪ ਨਾਲ ਪਾਣੀ ਵੇਖੋ, ਉਹਦੇ 'ਚ ਇੰਨੇ ਜੀਵ ਜੰਤੂ ਨੇ, ਤੁਹਾਡਾ ਪੀਣ ਨੂੰ ਚਿੱਤ ਨਹੀਂ ਕਰਨਾ। ਪਾਣੀ ਨੂੰ ਪਿਤਾ ਤਾਂ ਕਿਹਾ, ਉਹ ਚੇਤਨ ਹੈ, ਜਿਉਂਦਾ ਜਾਗਦਾ ਹੈ। ਔਰ ਸਾਇੰਟਿਸਟ ਕਹਿੰਦੇ ਪਾਣੀ ਦੀ ਮੈਮਰੀ ਵੀ ਹੈ, ਪਾਣੀ ਯਾਦ ਵੀ ਰੱਖਦਾ ਹੈ ਘਟਨਾਵਾਂ ਨੂੰ, ਜਿਵੇਂ ਬੰਦਾ ਯਾਦ ਰੱਖਦਾ ਹੈ। ਜੋ ਸਾਇੰਸ ਨੂੰ ਅੱਜ ਪਤਾ ਲੱਗਿਆ, ਸਾਡੇ ਬਾਪੂ ਨਾਨਕ ਨਿਰੰਕਾਰੀ ਨੇ ਚੇਤਨਿਆ ਕਹਿ ਦਿੱਤਾ ਪਾਣੀ ਨੂੰ, ਪਵਨ ਗੁਰੂ ਪਾਣੀ ਪਿਤਾ। ਪਾਣੀ ਚੇਤਨਿਆ ਹੈ, ਰਚਨਾ ਦਾ ਆਧਾਰ ਹੈ ਪਾਣੀ। ਅੱਜ ਤੋਂ 500 ਵਰਾ ਪਹਿਲਾਂ ਗੁਰੂ ਨਾਨਕ ਸਾਹਿਬ ਕਹਿ ਰਹੇ। ਹੁਣ ਧਿਆਨ ਦਿਓ, ਮੰਦੇ ਬੋਲਾਂ ਦਾ ਅਸਰ ਮੋਲੀਕਿਊਲਰ ਸਟਰਕਚਰ ਦੇ ਉੱਤੇ, ਪਾਣੀ ਦੇ ਉੱਤੇ ਵੀ ਹੁੰਦਾ ਹੈ। ਜਿਹੜੇ ਬੰਦੇ ਨੇ ਗੀਤ ਹੀ ਮੈਲੇ ਸੁਣਨੇ ਨੇ, ਚੁਗਲੀ ਨਿੰਦਾ ਹੀ ਸੁਣੀ ਜਾਣੀ, ਉਹਦਾ ਜੀਵਨ ਨੈਗੇਟਿਵਿਟੀ ਵਿੱਚ ਲੈ ਜਾਂਦਾ ਹੈ। ਤੁਸੀਂ ਢੈਂਦੀ ਕਲਾ ਦੀਆਂ ਹੀ ਗੱਲਾਂ ਇੱਕ ਬੰਦੇ ਨੂੰ ਸੁਣਾਈ ਜਾਓ, ਉਹ ਡਿਪਰੈਸ਼ਨ 'ਚ ਚਲਿਆ ਜਾਵੇਗਾ, ਡਿਪਰੈਸਡ ਹੋ ਜਾਵੇਗਾ। ਤੁਸੀਂ ਚੜ੍ਹਦੀ ਕਲਾ ਦੀਆਂ ਪੋਜ਼ਿਟਿਵ ਗੱਲਾਂ ਸੁਣਾਓ ਤੇ ਬੰਦਾ ਚੜ੍ਹਦੀ ਕਲਾ ਵਿੱਚ ਆ ਜਾਂਦਾ ਹੈ। ਇੱਦਾਂ ਚੰਗੇ ਮੰਦੇ ਬੋਲਾਂ ਦਾ ਪਾਣੀ ਤੇ ਅਸਰ ਹੈ। ਮੈਂ ਨਹੀਂ ਕਹਿੰਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉੱਤਮ ਸੰਗਤ ਉੱਤਮ ਹੋਵੇ, ਵੱਡਿਆਂ ਦੀ ਸੰਗਤ, ਉੱਚੇ ਖਿਆਲਾਤ ਨੇ ਜਿਨ੍ਹਾਂ ਦੇ, ਉਹਨਾਂ ਦੀ ਸੰਗਤ ਕਰਨ ਵਾਲਾ ਚੰਗੇ ਖਿਆਲਾਂ ਵਾਲਾ ਹੋ ਜਾਂਦਾ ਹੈ। ਮੰਦੇ ਖਿਆਲਾਤ ਨੇ ਜਿਨ੍ਹਾਂ ਦੇ, ਨੈਗੇਟਿਵ ਖਿਆਲਾਤ ਨੇ ਜਿਨ੍ਹਾਂ ਦੇ, ਉਹਨਾਂ ਖਿਆਲਾਤਾਂ ਦੇ ਮਾਲਕ ਦੀ ਸੰਗਤ ਕਰਨ ਵਾਲਾ ਨੈਗੇਟਿਵਿਟੀ ਵਿੱਚ ਚਲਿਆ ਜਾਂਦਾ, ਮੰਦਾ ਉਹਦਾ ਸੁਭਾਅ ਬਣੇਗਾ, ਮੰਦ ਖਿਆਲੀ ਬਣੇਗਾ, ਉਹ ਡਿਪਰੈਸ਼ਨ ਵਿੱਚ, ਚਿੰਤਾਵਾਂ ਵਿੱਚ, ਨੈਗੇਟਿਵਿਟੀ ਵਿੱਚ ਚਲਿਆ ਜਾਂਦਾ ਹੈ। ਆਪਾਂ ਕਈ ਵਾਰ ਕਹਿ ਦਿੰਦੇ ਨਾ ਵੀ ਉਸ ਗੁਰਮੁਖ ਕੋਲ ਬੈਠੋ ਤੇ ਉਡਾਰੀ ਵੱਖਰੀ ਹੈ, ਆਨੰਦ ਆ ਜਾਂਦਾ ਬਚਨ ਸੁਣ ਕੇ, ਚੜ੍ਹਦੀ ਕਲਾ ਵਾਲੇ ਬਚਨ ਸੁਣਾਉਂਦਾ ਹੈ, ਦਗ ਦਗ ਕਰ ਉੱਠੀ ਦਾ, ਇੱਕ ਗਵਾਂਢ ਵਿੱਚ ਰਹਿੰਦਾ ਉਹ ਇੰਨੀਆਂ ਨੈਗੇਟਿਵ ਗੱਲਾਂ, ਇੰਨੀ ਨੈਗੇਟਿਵਿਟੀ ਹੈ, ਦੁੱਖ ਦੀਆਂ ਗੱਲਾਂ ਉਹਦੇ ਕੋਲ ਬਹੁਤ, ਤੇ ਬੰਦਾ ਸੋਗ ਵਿੱਚ ਲੈ ਜਾਂਦਾ ਹੈ। ਵਾਈਬ੍ਰੇਸ਼ਨ ਦਾ ਅਸਰ ਹੁੰਦਾ ਹੈ ਹਰੇਕ ਤੇ। ਬਾਪੂ ਕਹਿੰਦੇ ਉੱਤਮ ਸੰਗਤ ਉੱਤਮ ਹੋਵੇ, ਇਨ ਦਾ ਅਪਲਿਫਟਿੰਗ ਸੋਸਾਇਟੀ ਯੂ ਵਿਲ ਬੀ ਅਪਲਿਫਟਿਡ। ਚੰਗਿਆਂ ਦੀ ਸੰਗਤ ਵਿੱਚ ਬਵੇਗਾ ਚੰਗਾ ਹੋਵੇਗਾ। ਭੈੜੇ ਬੋਲਾਂ ਦਾ ਅਸਰ ਪਾਣੀ ਦੇ ਕ੍ਰਿਸਟਲ ਤੇ ਵੀ ਹੁੰਦਾ ਹੈ, ਨੈਗੇਟਿਵ ਹੋ ਜਾਂਦੇ ਨੇ। ਜਿਵੇਂ ਜਿਸ ਇਲਾਕੇ ਵਿੱਚ ਧੂੰਆਂ ਹੈ, ਪੋਲਿਊਸ਼ਨ ਹੈ, ਉਹ ਪਾਣੀ ਮੈਲਾ ਹੋਵੇਗਾ। ਜਿਸ ਇਲਾਕੇ ਵਿੱਚ ਵਾਤਾਵਰਨ ਸਾਫ਼ ਹੈ, ਜਿਵੇਂ ਸ੍ਰੀ ਹੇਮਕੁੰਟ ਸਾਹਿਬ ਚਲੇ ਜਾਓ, ਉਹ ਪਾਣੀ ਕਿੰਨਾ ਪਵਿੱਤਰ ਹੈ, ਪੀਣ ਨੂੰ ਸ਼ੁੱਧ ਹੈ। ਇੱਕ ਪੋਲਿਊਟਡ ਏਰੀਏ ਵਿੱਚ ਜਾਓ, ਜਲ ਤੁਸੀਂ ਛੱਕ ਨਹੀਂ ਸਕਦੇ, ਉਹਦੇ ਵਿੱਚ ਜੀਵ ਜੰਤੂ ਐਸੇ ਨੇ। ਤਿਉਂ ਬਾਣੀ ਦਾ ਅਸਰ ਵੀ ਪੰਜਾਂ ਤੱਤਾਂ ਤੇ ਹੁੰਦਾ ਹੈ ਤੇ ਪਾਣੀ ਦੇ ਮੋਲੀਕਿਊਲਰ ਸਿਸਟਮ ਤੇ ਵੀ ਹੁੰਦਾ ਹੈ। ਜੇ ਵਾਤਾਵਰਨ ਅਸਰ ਕਰਦਾ ਪਾਣੀ ਤੇ ਬੰਦੇ ਤੇ, ਤੇ ਬਾਣੀ ਵੀ ਅਸਰ ਕਰਦੀ ਹੈ। ਭੈੜੇ ਬੋਲ ਬੰਦੇ ਨੂੰ ਨੈਗੇਟਿਵਿਟੀ ਚ ਲਿਜਾਂਦੇ ਨੇ, ਚੰਗੇ ਬੋਲ ਪੋਜ਼ਿਟਿਵਿਟੀ ਚ ਲਿਜਾਂਦੇ ਨੇ। ਇੱਦਾਂ ਹੀ ਗੰਦੇ ਮੰਦੇ ਗੀਤ ਕੋਲ ਪਾਣੀ ਰੱਖ ਦਿਓ, ਨੈਗੇਟਿਵਿਟੀ ਵਿੱਚ ਜਾਵੇਗਾ, ਉਹਦੇ ਕ੍ਰਿਸਟਲ ਕਮਜ਼ੋਰ ਹੋਣਗੇ। ਬਾਣੀ ਦੇ ਕੋਲ ਪਾਣੀ ਨੂੰ ਰੱਖ ਦਿਓ, ਬਾਣੀ ਪੜੋ ਤੇ ਉਹਦਾ ਮੋਲੀਕਿਊਲਰ ਸਿਸਟਮ ਸਟਰੋਂਗ ਹੋ ਜਾਵੇਗਾ। ਹੁਣ ਧਿਆਨ ਦਿਓ, ਇਹ ਸਰੋਵਰ ਹੈ ਅੰਮ੍ਰਿਤਸਰ, ਇਹਦੇ ਵਿੱਚ ਪਾਣੀ ਛੱਡਿਆ ਗਿਆ। ਗੁਰੂ ਅਰਜਨ ਸਾਹਿਬ ਦੇ ਸਮੇਂ ਤੋਂ ਇੱਥੇ ਕੀਰਤਨ ਹੋ ਰਿਹਾ ਹੈ। ਉਹ ਅਕਾਲ ਪੁਰਖ ਦੇ ਨਾਮ ਨੂੰ ਸੁਣ ਸੁਣ ਕੇ ਇਹ ਜਿਹੜੇ ਪਾਣੀ ਦਾ ਮੋਲੀਕਿਊਲਰ ਸਿਸਟਮ ਹੈ ਉਹ ਤਾਕਤਵਰ ਹੋ ਚੁੱਕਿਆ ਹੈ, ਉਹ ਸਟਰੋਂਗ ਹੋ ਚੁੱਕਿਆ ਹੈ, ਬੈਕਟੀਰੀਆ ਉਹਦੇ ਤਕੜੇ ਹੋ ਗਏ ਨੇ। ਬਾਣੀ ਦਾ ਫਰਮਾਨ ਹੈ, ਅੰਮ੍ਰਿਤ ਹਰ ਕਾ ਨਾਮ ਹੈ ਜਿਤ ਪੀਤਾ ਤਿਖ ਜਾਏ। ਜਿਵੇਂ ਹਰੀ ਦੇ ਨਾਮ ਰੂਪੀ ਅੰਮ੍ਰਿਤ ਨਾਲ ਸਾਡੀ ਵਾਸ਼ਨਾ ਦੀ ਤ੍ਰੇਹ ਮਿਟਦੀ ਹੈ, ਅਸੀਂ ਅਧਿਆਤਮਕ ਤੌਰ ਤੇ ਤਕੜੇ ਹੁੰਦੇ ਹਾਂ। ਇੱਦਾਂ ਹੀ ਮੋਲੀਕਿਊਲਰ ਸਿਸਟਮ ਬੈਕਟੀਰੀਆ ਆਦਿਕ ਰੱਬ ਦੇ ਗੀਤ ਸੁਣ ਕੇ ਉਹ ਤਾਕਤ ਵਿੱਚ ਆ ਜਾਂਦੇ ਨੇ, ਉਹ ਤਾਕਤਵਰ ਹੋ ਜਾਂਦੇ ਨੇ। ਅੰਮ੍ਰਿਤ ਬਾਣੀ ਦਾ ਅਸਰ ਪਾਣੀ ਤੇ ਵੀ ਹੈ, ਇਨਸਾਨ ਤੇ ਵੀ ਹੈ। ਜਿਹੜਾ ਅਖੰਡ ਪਾਠ ਸਾਹਿਬ ਕਰਦਿਆਂ ਕੁੰਭ ਵਿੱਚ ਜਲ ਰੱਖਿਆ ਜਾਂਦਾ ਸੀ, ਸਾਨੂੰ ਇੱਕ ਬ੍ਰਾਹਮਣ ਫੋਬੀਆ ਹੋ ਗਿਆ, ਹਰ ਚੀਜ਼ 'ਚ ਸਾਨੂੰ ਬ੍ਰਾਹਮਣ ਦਿਖਦਾ ਹੈ। ਮੈਂ ਕਈ ਵਾਰ ਹੱਸਦਾ ਵੀ ਹੁੰਦਾ ਹੈ, ਅੱਛਾ ਵੀ ਕੁੰਭ ਵੀ ਬ੍ਰਾਹਮਣ ਦਾ, ਜੋਤ ਵੀ ਬ੍ਰਾਹਮਣ ਦੀ, ਨਰੀਅਲ ਵੀ ਬ੍ਰਾਹਮਣ ਦਾ, ਜੋ ਬ੍ਰਾਹਮਣ ਨੇ ਵਰਤਿਆ ਅਸੀਂ ਵਰਤਣਾ ਨਹੀਂ, ਤਲਵਾਰ ਵੀ ਬ੍ਰਾਹਮਣ ਦੀ, ਤਰਸ਼ੂਲ ਵੀ ਬ੍ਰਾਹਮਣ ਦਾ, ਗੁਰਜ ਵੀ ਬ੍ਰਾਹਮਣ ਦਾ, ਸੂਰਜ ਨੂੰ ਵੀ ਬ੍ਰਾਹਮਣ ਪੂਜਦਾ। ਫਿਰ ਤੂੰ ਰੋਸ਼ਨੀ ਲੈਣੀ ਛੱਡ ਦੇ, ਤੂੰ ਲਾਟੂ ਦੇ ਘੇਰੇ ਘੇਰੇ ਵਿਆਹ ਕਰ, ਬਾਹਰ ਕਿਉਂ ਨਿਕਲਦਾ ਹੈ? ਚੰਦ ਨੂੰ ਵੀ ਬ੍ਰਾਹਮਣ ਪੂਜਦਾ, ਫਿਰ ਰੋਸ਼ਨੀ ਲੈਣੀ ਛੱਡ ਦੇ, ਤੂੰ ਬਾਹਰ ਨਿਕਲਣਾ ਛੱਡ ਦੇ। ਜਿਨ੍ਹਾਂ ਨਾਸਾਂ ਨਾਲ ਬ੍ਰਾਹਮਣ ਸਾਹ ਲੈਂਦਾ ਹੈ, ਤੈਨੂੰ ਤੇ ਤੰਗੀ ਆਉਣੀ ਚਾਹੀਦੀ ਹੈ, ਤੂੰ ਰਸਤਾ ਨਵਾਂ ਲਾਭੇ ਦੀ ਤੇ ਬ੍ਰਾਹਮਣ ਸਾਹ ਲੈਂਦਾ ਰਿਹਾ ਹੈ। ਉਹ ਜਿਹੜੇ ਮੂੰਹ ਨਾਲ ਖਾਂਦਾ ਹੈ, ਤੂੰ ਵੀ ਉਸੇ ਨਾਲ ਖਾਣਾ ਛੱਡ ਖਹਿੜਾ, ਉਹ ਤੇ ਬ੍ਰਾਹਮਣ ਨੇ ਅੱਗੇ ਵਰਤਿਆ ਹੋਇਆ ਹੈ। ਉਹ ਲੋਕਾਂ ਨੂੰ ਬ੍ਰਾਹਮਣ ਫੋਬੀਆ ਹੋ ਗਿਆ, ਹਰ ਚੀਜ਼ 'ਚ ਬ੍ਰਾਹਮਣ ਨਜ਼ਰੀ ਆਉਂਦਾ ਹੈ। ਇਹ ਨੈਚੁਰਲ ਸੋਰਸਿਸ ਨੇ, ਨਾ ਸੂਰਜ, ਨਾ ਚੰਦ, ਨਾ ਤਾਰੇ, ਨਾ ਫਲ, ਨਾ ਫਰੂਟ, ਨਾ ਰੋਸ਼ਨੀ ਦੇਣ ਵਾਲੀ ਜੋਤ, ਨਾ ਇਹ ਕੁੰਭ, ਨਾ ਇਹ ਜਲ, ਨਾ ਇਹ ਨਰੀਅਲ, ਇਹ ਕਿਸੇ ਧਰਮ ਨਾਲ ਸੰਬੰਧਿਤ ਨਹੀਂ, ਇਹ ਨੈਚੁਰਲ ਸੋਰਸਿਸ ਨੇ, ਇਹਨਾਂ ਨੂੰ ਕੋਈ ਵੀ ਦੁਨੀਆਂ ਵਿੱਚ ਵਰਤ ਸਕਦਾ ਹੈ। ਸੋ ਬ੍ਰਾਹਮਣ ਫੋਬੀਆ ਤੋਂ ਥੋੜ੍ਹਾ ਜਿਹਾ ਆਪਾਂ ਦੂਰ ਹੋਈਏ। ਸੌਖੀ ਜੀ ਬਾਤ ਹੈ, ਜੰਜੂ ਪਾਇਆ ਹੈ ਤੇ ਬ੍ਰਾਹਮਣ ਹੈ, ਸੁੰਨਤ ਕਰਵਾਈ ਹੈ ਤੇ ਮੁਸਲਮਾਨ ਹੈ, ਜੇ ਪੰਜ ਕਕਾਰੀ ਹੈ ਤੇ ਤੂੰ ਖਾਲਸਾ ਹੈ, ਕੇਸਾਧਾਰੀ ਹਿੰਦੂ ਉਸ ਨੂੰ ਕਿਹਾ ਜਾ ਸਕਦਾ ਹੈ ਜਿਹਨੇ ਅੰਮ੍ਰਿਤ ਨਹੀਂ ਛਕਿਆ, ਕਿਉਂਕਿ ਕੇਸ ਤੇ ਹਿੰਦੂ ਵੀ ਰੱਖੇ, ਮੁਸਲਮਾਨ ਵੀ ਰੱਖੇ, ਪਹਿਚਾਣ ਕੀ ਹੈ ਤੁਹਾਡੀ? ਸਿੱਖੋ ਕੋਈ ਵੀ ਰੱਖ ਸਕਦਾ ਹੈ, ਬ੍ਰਾਹਮਣ ਦੀ ਪਹਿਚਾਣ ਹੈ ਜੰਜੂ, ਸਨਾਤਨ ਮਤ ਦੀ ਪਹਿਚਾਣ ਜੰਜੂ ਹੈ, ਇਸਲਾਮ ਦੀ ਪਹਿਚਾਣ ਪੰਜ ਵਕਤ ਦਾ ਨਿਮਾਜ਼ੀ ਹੈ, ਕਲਮਾ ਪੜ੍ਹਨ ਵਾਲਾ ਹੈ, ਔਰ ਸਿੱਖ ਦੀ ਪਹਿਚਾਣ ਹੈ ਪੰਜ ਕਕਾਰਾਂ ਦੇ ਧਾਰਨੇ ਵਾਲਾ ਹੈ। ਸਾਡੀ ਹੋਂਦ ਹੀ ਵੱਖਰੀ ਹੈ, ਨਾ ਹਮ ਹਿੰਦੂ ਨਾ ਮੁਸਲਮਾਨ ਐਵੇਂ ਜਾਣ ਬੁੱਝ ਕੇ ਹਰ ਚੀਜ਼ ਨੂੰ ਬ੍ਰਾਹਮਣਵਾਦ ਦਾ ਨਾਮ ਦੇ ਦਿੰਦੇ ਨੇ ਲੋਕ। ਉਹ ਜਲ ਪਤਾ ਕਿਉਂ ਕੁੰਭ ਚ ਰੱਖਦੇ ਸੀ? ਜਲ ਤੇ ਛਕਣਾ ਹੀ ਹੈ ਤੇ ਕੋਈ ਗੁਨਾਹ ਹੈ ਕੁੰਭ ਚ ਪਾ ਕੇ ਕੋਲ ਬਾਣੀ ਪੜਨ ਲੱਗ ਪਈਏ? ਉਹਦਾ ਮੋਲੀਕਿਊਲਰ ਸਿਸਟਮ ਸਟਰੋਂਗ ਹੋ ਜਾਂਦਾ ਸੀ। ਉਹ ਜਦੋਂ ਬਾਣੀ ਦੋ ਤਿੰਨ ਦਿਨ ਜਲ ਦੇ ਕੋਲ ਪੜੀ ਜਾਣੀ, ਪੋਜ਼ਿਟਿਵ ਥੋਟਸ ਪੈਦਾ ਹੋਣੇ, ਪੋਜ਼ਿਟਿਵ ਗੱਲਾਂ ਜਦੋਂ ਪਾਣੀ ਦੇ ਬੈਕਟੀਰੀਆ ਦੇ ਮੋਲੀਕਿਊਲਰ ਸਿਸਟਮ ਦੇ ਕੰਨਾਂ ਵਿੱਚ ਪੈਣੇ, ਉਹਦੇ ਕ੍ਰਿਸਟਲ ਇੰਨੇ ਪੋਜ਼ਿਟਿਵ ਹੋ ਜਾਂਦੇ ਸੀ, ਜਲ ਜਿਹੜਾ ਸੀ ਇੰਨਾ ਸਵਸਥ ਹੋ ਜਾਂਦਾ ਸੀ, ਜਿਹੜਾ ਵੀ ਉਸ ਜਲ ਨੂੰ ਛਕਦਾ ਸੀ ਉਹਦੀ ਪਾਚਨ ਕਿਰਿਆ, ਉਹਦਾ ਡਾਈਜੈਸਟਿਵ ਸਿਸਟਮ, ਪਾਚਨ ਸ਼ਕਤੀ ਇਤਨੀ ਕੁ ਸਟਰੋਂਗ ਹੋ ਜਾਂਦੀ ਸੀ, ਕਦੇ ਉਹਦੇ ਅੰਦਰ ਇਨਫੈਕਸ਼ਨ ਜਾਂ ਰੋਗ ਨਹੀਂ ਸੀ ਲੱਗਦਾ। ਜਿਵੇਂ ਬੰਦਾ ਚਿੰਤਾ ਵਿੱਚ ਹੋਵੇ, ਬਾਣੀ ਸੁਣੇ ਤੇ ਚਿੰਤਾ ਮਿਟ ਜਾਂਦੀ ਹੈ, ਰੋਗ ਸੋਗ ਮਿਟ ਜਾਂਦੇ ਨੇ, ਇਵੇਂ ਹੀ ਪਾਣੀ ਦੇ ਮੋਲੀਕਿਊਲਰ ਸਿਸਟਮ ਦੇ ਰੋਗ ਸੋਕ ਮਿਟਦੇ ਨੇ। ਡਾਕਟਰ ਮਾਸਾਰੂ ਇਮੋਟੋ ਉਹ ਆਪਣੀ ਰਿਸਰਚ ਵਿੱਚ ਕਹਿੰਦਾ ਹੈ, ਉਹ ਕਹਿੰਦਾ ਵਾਟਰ ਕ੍ਰਿਸਟਲ ਦੀਆਂ ਮੈਂ ਫੋਟੋਆਂ ਖਿੱਚੀਆਂ, ਮਾਈਕਰੋਸਕੋਪ ਦੇ ਨਾਲ ਵੇਖਦਾ ਹੈ, ਕਹਿੰਦਾ ਜਿਹੜਾ ਹੋਲੀ ਵਾਟਰ ਹੈ ਉਹ ਆਮ ਨਹਿਰ ਦੇ ਟੂਟੀ ਦੇ ਪਾਣੀ ਦੇ ਨਾਲੋਂ ਕਿਤੇ ਤਾਕਤਵਰ ਸੀ। ਉਹਦੇ ਜਿਹੜੇ ਮੋਲੀਕਿਊਲਸ ਨੇ, ਬੈਕਟੀਰੀਆਜ਼ ਨੇ, ਮੈਲੇ ਪਾਣੀ ਦੇ ਬੈਕਟੀਰੀਆ ਨੂੰ ਖਾ ਜਾਂਦੇ ਨੇ। ਜਿਵੇਂ ਆਪਾਂ ਕਹਿੰਦੇ ਨਾ ਬੰਦੇ ਦੇ ਅੰਦਰ ਰੈੱਡ ਬਲੱਡ ਸੈੱਲਸ ਨੇ, ਵਾਈਟ ਬਲੱਡ ਸੈੱਲਸ ਨੇ, ਕੈਂਸਰ ਦੇ ਸੈੱਲ ਨੇ, ਕੈਂਸਰ ਦਾ ਰੋਗ ਉਹਨੂੰ ਲੱਗਦਾ ਜਿਹਦੇ ਕੈਂਸਰ ਦੇ ਸੈੱਲ ਦੂਜੇ ਸੈੱਲਾਂ ਨੂੰ ਖਾ ਜਾਂਦੇ ਨੇ, ਤਾਕਤਵਰ ਹੋ ਜਾਂਦੇ ਨੇ। ਇੱਦਾਂ ਹੀ ਜਿਹੜਾ ਨੈਗੇਟਿਵਿਟੀ ਦੇ ਵਿੱਚੋਂ ਜਲ ਲਿਆ ਗਿਆ ਹੈ, ਪੋਲਿਊਟਡ ਏਰੀਏ ਚੋਂ ਜਲ ਲਿਆ ਗਿਆ ਹੈ, ਉਸ ਜਲ ਦੇ ਮੋਲੀਕਿਊਲਰ ਸਟਰਕਚਰ ਨਾਲੋਂ ਧਾਰਮਿਕ ਜਗ੍ਹਾ ਦੇ ਜਲ ਦਾ ਮੋਲੀਕਿਊਲਰ ਸਿਸਟਮ ਇਤਨਾ ਸਟਰੋਂਗ ਹੈ, ਤਕੜਾ ਹੈ ਵੀ ਉਹ ਉਸ ਪੋਲਿਊਟਡ ਜਲ ਦੇ ਕ੍ਰਿਸਟਲ ਨੂੰ, ਬੈਕਟੀਰੀਆ ਨੂੰ ਖਾ ਗਏ, ਕਾਬੂ ਵਿੱਚ ਕਰ ਗਏ, ਵਸ ਵਿੱਚ ਕਰ ਗਏ। ਜਿਵੇਂ ਗੁਰੂ ਕੇ ਖਾਲਸੇ ਦਾ, ਬਾਬਾ ਦੀਪ ਸਿੰਘ ਦਾ ਖੰਡਾ ਲੱਖਾਂ ਮੁਗਲਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ, ਇੱਦਾਂ ਹੀ ਜਿਹੜਾ ਪਾਣੀ ਦਾ ਸਟਰਕਚਰ ਹੈ ਉਹ ਇਤਨਾ ਸਟਰੋਂਗ ਹੋ ਜਾਂਦਾ ਧਾਰਮਿਕ ਜਗ੍ਹਾ ਦਾ, ਉਹ ਪੋਲਿਊਟਡ ਗੰਦੇ ਪਾਣੀ ਦੇ ਸਟਰਕਚਰ ਦਾ ਮਲੀਆ ਮੇਟ ਕਰ ਦਿੰਦਾ ਹੈ। ਡਾਕਟਰ ਮਸਾਰੋ ਇਮੋਟੋ ਸੈਡ, ਧਿਆਨ ਦਿਓ ਇੰਗਲਿਸ਼ ਦੇ ਬੋਲ ਨੇ, ਦੈਟ ਹਿਊਮਨ ਅਨਕੋਨਸ਼ੀਅਸਨੈਸ ਹੈਜ਼ ਐਨ ਇਫੈਕਟ ਔਨ ਦਾ ਮੋਲੀਕਿਊਲਰ ਸਿਸਟਮ ਆਫ ਦਾ ਵਾਟਰ। ਕਹਿੰਦਾ ਬੰਦੇ ਦੇ ਸੁਭਾਅ ਦਾ ਪਾਣੀ ਤੇ ਅਸਰ ਹੁੰਦਾ ਹੈ, ਬੰਦੇ ਦੇ ਬੋਲਾਂ ਦਾ ਪਾਣੀ ਤੇ ਅਸਰ ਹੁੰਦਾ ਹੈ। ਮਾੜੇ ਬੋਲ ਬੋਲੋਗੇ ਤੇ ਪਾਣੀ ਦਾ ਸਟਰਕਚਰ ਕਮਜ਼ੋਰ ਹੋਵੇਗਾ, ਚੰਗੇ ਬੋਲ ਬੋਲੋਗੇ ਤੇ ਪਾਣੀ ਦਾ ਸਟਰਕਚਰ ਪੋਜ਼ਿਟਿਵਿਟੀ ਗ੍ਰਹਿਣ ਕਰੇਗਾ, ਤਕੜਾ ਹੋਵੇਗਾ। ਹੀ ਸੈਡ ਦੈਟ ਵਾਟਰ ਕੁਡ ਰਿਐਕਟ ਟੂ ਦਾ ਪੋਜ਼ਿਟਿਵ ਐਂਡ ਨੈਗੇਟਿਵ ਥੋਟਸ। ਤੇਰੀ ਭੈੜੀ ਵਿਚਾਰ ਦਾ ਅਸਰ ਵੀ ਪਾਣੀ ਤੇ ਹੋਣਾ ਹੈ, ਤੇਰੀ ਚੰਗੀ ਵਿਚਾਰ ਦਾ ਅਸਰ ਵੀ ਪਾਣੀ ਤੇ ਹੋਣਾ ਹੈ। ਹੀ ਸੈਡ ਦੈਟ ਦਾ ਪੋਲਿਊਟਡ ਵਾਟਰ ਕੁਡ ਬੀ ਕਲੀਨ ਥਰੂ ਦਾ ਪ੍ਰੇਅਰ। ਕਹਿੰਦਾ ਮੈਲੇ ਪਾਣੀ ਦੇ ਉੱਤੇ ਬਾਣੀ ਪੜੋ, ਪ੍ਰੇਅਰ ਕਰੋ, ਉਹਦਾ ਸਟਰਕਚਰ ਇੰਨਾ ਤਕੜਾ ਹੋ ਜਾਵੇਗਾ, ਪੋਜ਼ਿਟਿਵ ਵਿਜੁਅਲਾਈਜੇਸ਼ਨ ਪੈਦਾ ਹੋਵੇਗੀ, ਉਹਦਾ ਸਟਰਕਚਰ ਤਕੜਾ, ਉਹਦੇ ਬੈਕਟੀਰੀਆ ਤਕੜੇ, ਉਹਦੇ ਤੱਤ ਤਕੜੇ ਹੋ ਜਾਂਦੇ ਨੇ। ਤਾਂ ਹੀ ਇੱਕ ਮਾਮੂਲੀ ਜਿਹਾ ਪਾਣੀ ਜਦੋਂ ਬਾਟੇ ਵਿੱਚ ਪਾਇਆ ਜਾਂਦਾ ਹੈ, ਪੋਜ਼ਿਟਿਵ ਥੋਟਸ, ਬਾਣੀ ਪੜੀ ਜਾਂਦੀ ਹੈ ਸਿੱਖਾ, ਫਿਰ ਉਹਦਾ ਮੋਲੀਕਿਊਲਰ ਸਿਸਟਮ ਇੰਨਾ ਤਕੜਾ ਹੋ ਜਾਂਦਾ। ਭਾਈ ਨੰਦ ਲਾਲ ਕਹਿੰਦੇ ਜਿਹੜਾ ਵੀ ਅੰਮ੍ਰਿਤ ਛਕਦਾ ਸੀ, ਜਿਹੜਾ ਵੀ ਖੰਡੇ ਦੀ ਪੌਲ ਛਕਦਾ ਸੀ, ਪਾਣੀ ਨੂੰ ਅੰਮ੍ਰਿਤ ਬਣਾ ਦਿੱਤਾ। 400-500 ਵਰੇ ਤੋਂ ਪੜੀ ਜਾਂਦੀ ਬਾਣੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੇ, ਉਸ ਪਾਣੀ ਨੂੰ ਅੰਮ੍ਰਿਤ ਬਣਾ ਦਿੱਤਾ। 5 ਬਾਣੀਆਂ ਨੇ ਬਾਟੇ ਦੇ ਪਾਣੀ ਨੂੰ ਅੰਮ੍ਰਿਤ ਬਣਾ ਦਿੱਤਾ। 6 ਰਾਨੇ ਅਫਵਾਜ਼ੇ ਮਨਸੂਰੇ ਅਸ਼ੀਅਕਾ ਤਾਜ਼ ਪਰਸ਼ੀਅਨ ਦੇ ਬੋਲ ਨੇ। ਭਾਈ ਨੰਦ ਲਾਲ ਕਹਿੰਦੇ ਅੰਮ੍ਰਿਤ ਛਕਣ ਵਾਲਾ ਸ਼ੇਰ ਬਣਿਆ, ਐਸਾ ਸ਼ੇਰ ਬਣਿਆ, ਮਨਸੂਰ ਬਣ ਗਿਆ। ਮਨਸੂਰ ਦਾ ਭਾਵ ਹੈ ਯਕਾ ਤਾਜ਼, ਯਕ ਕੱਲਾ, ਤਾਜ਼ ਲੱਖਾਂ ਫੌਜਾਂ ਨਾਲ ਲੜ ਕੇ ਜਿੱਤ ਪ੍ਰਾਪਤ ਕਰਨ ਲੱਗ ਪਿਆ। ਜਿਵੇਂ ਪਾਣੀ ਦੇ ਸਟਰਕਚਰ ਨੇ ਤਾਕਤ ਵਿੱਚ ਆ ਕੇ, ਧਾਰਮਿਕ ਜਗ੍ਹਾ ਦੇ ਪਾਣੀ ਦੇ ਸਟਰਕਚਰ ਨੇ ਅਜ਼ਮਤ ਵਿੱਚ ਆ ਕੇ ਪੋਲਿਊਟਡ ਨਹਿਰਾਂ ਦੇ ਪਾਣੀ ਦੇ ਬੈਕਟੀਰੀਆ ਨੂੰ ਖਾ ਲਿਆ, ਏਦਾਂ ਖੰਡੇ ਬਾਟੇ ਦੀ ਪੌੜ ਛਕਣ ਵਾਲੇ ਸਿੰਘ ਨੇ ਪਾਪੀਆਂ ਨੂੰ, ਮੁਗਲਾਂ ਨੂੰ ਚਬਾ ਲਿਆ, ਖਾ ਲਿਆ, ਖੁਰਾ ਖੋਜ ਮਿਟਾ ਦਿੱਤਾ। ਜਿਵੇਂ ਅੱਲਾ ਯਾਰ ਖਾਂ ਕਹਿੰਦੇ ਨੇ, ਜਿਸ ਰਨ ਮੈਂ ਲੜਾ ਬੇ ਸਰੋ ਸਾਮਾਨ ਲੜਾ, ਤੂੰ ਸੌ ਸਿੰਘ ਲੀਏ ਲੱਖੋਂ ਪਏ। جا جا کے پڑا تو اے کلگی تر تیرے منصور مٹھی پر سنگھ لکھاں دے نال لڑدے نے لکھاں نوں تاؤندے نے ستگر میرا تان نتان ستگرو دی بانی پانی نوں وی سٹرانگ بناؤندی ہے پانی نوں وی طاقتور بناؤندی ہے سو اپنے ذہن وچ اے گل بٹھا لو یہ موٹو دی جڑی ریسرچ ہے جے کدے پڑھنی ہووے اودی کتاب دا نام ہے دا ہڈن میسجز ان واٹر کدے پڑھو خرید کے کتاب سائنٹسٹ نے یہ کتاب لکھی ہے نیو یارک ٹائمز دے وچ اے بیسٹ سیلنگ کتاب ہے دنیا دی تے ساڈے نقلی جاگروک کھواون والے پرچارک کہندے نہ پانی چ طاقت ہے نہ بانی چ طاقت ہے اکھے سائنس نہیں ماندی اے نہ مورکھاں سائنس دا کچھ پڑھیا ہوئے تے تہانوں دسن نہ دے ڈونٹ ہیو اینی نالج دے گاٹ نتھنگ تہانوں دھرم نالوں توڑ رہے نے اکو گل کہہ دواں کبیر کہندے کالا بھانڈا جتھے ویکھے مترا ہاتھ نہ لائی نہیں تے کالکھ لگے گی کبیر کی کہندے نے ساکت سنگ نہ کیجی ہے دور جائیے پاگ باسن کارو پرسی ہے تو کش لاگ داغ وہ کہندے کالے بھانڈے نو ہاتھ لاوے گا کالا ہوے گا سو ساکتاں دی وچار تو دور رہنا ہے جی سائنس دا نام لین تے موٹو دی گل کر دیو وی اتے مندا ہے آ میرے باپو گرو گرنتھ صاحب نے پھر اس سروور تے پاک روح زمین تے پرگٹ ہوئے شری ہرمندر صاحب نو عام بلڈنگ کیا ہے کہ کچھ ہور کیا ہے بانی دا فرمان ہے ڈٹھا ہے شب ہے تھاو نہیں تو د جہ آئے دا کارن کی ہے جتنے بھی گرتام نے جتھے بھی گرو گرنتھ صاحب دا پرکاش ہے آپاں سر چکاونے ہیں پھر پڑھ دیو جتھے جائے بہ میرا ست گرو سو تھان سوہاوا رام راجے گر سکھی سو تھن پالیا لے تور مکھ لاوا اسی روز پڑھتے ہیں یہ بھی مہانتا ود کیوں ہے جتنے بھی گرتام نے وہ آپ سکھ سنگت نے بنائے نے گرو گرنتھ صاحب دے چرن پے وہ پوتر ہو گئے سر چکتا ہے ہرمندر صاحب دا تے ساڈے بنائے ہوئے ستھان دا فرق کیول اتنا ہی ہے ڈٹھا سب ہے تھاو نہیں تد جہے آ بدو ہو پرکھ بداتے تا توں بدو بداتا بداتا نے کیدے روپ چا کے ستھان بنایا پوری ہوئی کرامات آپ سرجن ہار تاریا تن تن رام داس گرجن سریا تن بداتا گر نانک تو بعد جدوں جامے بردد دے گئے جو تو ہا جگت سائی سہکایا پھر پلٹی ہے چوتھے جامے وچ گر رام داس بنے پھر پن مترا کش پید نہیں گر ارجن پرتک ہر گرو ارجن صاحب بنے آپ وداتا نے چوتھے پنویں جامے چا کے ستھان بنایا ہتھی بنایا کر کے اسی کہنے ہیں ساڈے بنائے ہوئے ستھان نالوں بھی مہان ہے ات اونچا تاکہ دربارہ انت نہیں کاش پارا وارا کہندے ڈٹھا ہے سب ہے تھاو نہیں تو د جہیا بدو پرکھ بداتے تا تو سوہیا اے اکال پرکھ دا پینل لارڈ ان دی روپ آف گرو ارجن صاحب سچے پاتشاہ ہی اس دا آرکیٹیکٹ آف دا ہرمندر وہ انجینئر ہے گرو ارجن صاحب جن نے ہرمندر بنایا اتھے وسوں کیسی ہے کہندے وس بھی سگن اپار انوپ رام داس پور ہر ہا نانک کسمل جاہے نہ یا رام داس سر اتھے دو پرکار دا سروور ہے وسوں بڑی سنگنی ہے کیدی رام داس پور دی گرو کے چک دی بڑی سنگنی وسوں ہے بڑے دنیاوی لوک کاروباری لوک نے بڑے اچھے ست پرش رہن والے نے جیڑا بھی جا کے نام دے سروور وچ چڈی لاوے گا او دے من دے سوگ گئے جیڑا بھی اس پانی وچ چڈی لاوے جیڑا بانی سن سن کے امرت ہو چکے آئے او دے تن دے روگ گئے ہر ہاں نانک کسمل جاہے نایا رام داس سر جیڑا رام داس سر نہاوے ایتھے سر تو بھاو امرت سروور بھی ہے سر تو بھاو ست سنگت دا سروور بھی ہے کیونکہ بانی انتر مکھی اتے باہر مکھی ہے یاد رکھ کہندے جیڑا بھی گرو رام داس دے در تے اشنان کرے گا ناوے گا all his sins will be washed away دے سارے پاپ تن دے روگ من دے سوگ مٹ جان گے سو کدے بھی نندکاں دی بولی نوں ہردے وچ جگہ نہیں دینی مننا کی ہے ستگر کی بانی ست ست کر جان ہو گر سکھ ہو ہر کرتا آپ موہ ہو ਕਢਾਏ ਨਾ ਮੇਰੀ ਮੰਨੋ ਨਾ ਨਿੰਦਕਾਂ ਦੀ ਮੰਨੋ ਕਿਹਦੀ ਮੰਨਣੀ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜੇ ਅਵਰਨਾ ਕੋਏ ਤੇ ਉਹਨੇ ਕਿਹਾ ਫਿਰ ਹਰਿਮੰਦਰ ਸਾਹਿਬ ਬਾਰੇ ਡਿੱਠਾ ਸਭੈ ਥਾਵ ਨਹੀਂ ਤੁਧ ਜਿਹੇ ਸਾਰੀ ਉਮਰ ਕੀ ਕਰਨਾ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਨ ਭਾਲਿਆ ਲੈ ਧੂੜ ਮੁੱਖ ਲਾਵਾਂ ਧੂੜੀ ਮਸਤਕ ਨੂੰ ਲਾਉਣੀ ਹੈ ਇਸੇ ਸਰੋਵਰ ਦੀ ਬੇਅਦਬੀ ਦਾ ਬਦਲਾ ਲੈਣ ਲਈ ਇਸੇ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਬਾਬਾ ਦੀਪ ਸਿੰਘ ਜਿਨ੍ਹਾਂ ਦਾ ਕੱਲ 14 ਮਾਘ ਨੂੰ 27 ਜਨਵਰੀ ਨੂੰ ਆਗਾਜ਼ ਦਿਹਾੜਾ ਸੀ ਉਹਨਾਂ ਨੇ ਸਿਰ ਤਲੀ ਤੇ ਰੱਖਿਆ ਸੀ ਆਪਾ ਵਾਰਿਆ ਸੀ ਸ਼ਹਾਦਤ ਪਾਈ ਸੀ ਕਾਹਦੇ ਲਈ ਪਾਈ ਸੀ ਇਸ ਪਾਕ ਹਰਿਮੰਦਰ ਸਾਹਿਬ ਦੀ ਬੇਅਦਬੀ ਲਈ ਇਹ ਮਾਮੂਲੀ ਬਿਲਡਿੰਗ ਨਹੀਂ ਹੈ ਮਹਾਰਾਜ ਕਹਿੰਦੇ ਐਸੀ ਜਗ੍ਹਾ ਹੈ ਲੈ ਧੂੜ ਮੁੱਖ ਲਾਵਾਂ ਜਿਹਦੀ ਧੂੜੀ ਮੱਥੇ ਨੂੰ ਲਾਵਾਂ ਸਾਨੂੰ ਯਕੀਨ ਨਹੀਂ ਪਰ ਸਾਡੇ ਅੰਮ੍ਰਿਤ ਤੇ ਅਬਦਾਲੀ ਦੇ ਪੈਰੋਕਾਰਾਂ ਨੂੰ ਅਬਦਾਲੀ ਨੂੰ ਯਕੀਨ ਸੀ ਕਹਿੰਦਾ ਮੁਰਸ਼ਦ ਇਨਕਾ ਵਲੀ ਭਇਓ ਹੈ ਇਨਕੋ ਆਬੇ ਹਯਾਤ ਦਇਓ ਹੈ ਐਸੀ ਗਇਓ ਕਲਾਮ ਬਤੈ ਹੈ ਜਿਸੇ ਪੜ ਸੁਭਾ ਜੇ ਲੈ ਹੈ ਸੋਏ ਪਿਲਾਏ ਲੋਗਨ ਕੇ ਤਾਈ ਸਿਆਰਗ ਤੇ ਸਿੰਘ ਲੇਤ ਬਣਾਈ ਅਵਰ ਸਭਨ ਕੋ ਜੀਵ ਚਰਾਸੀ ਮਾਨਤ ਆਪ ਤਾਹੇ ਅਵਿਨਾਸੀ ਇਹ ਜਿਹੜਾ ਖੰਡੇ ਦੀ ਪੌੜ ਛਕ ਲੈਂਦਾ ਏ ਉਹ ਸਿਆਰਗ ਤੋਂ ਸ਼ੇਰ ਸਿੰਘ ਬਣਦਾ ਏ ਤੇ ਜਿਹੜਾ ਸ਼ੇਰ ਬਣਦਾ ਏ ਲੋਹੇ ਦਾ ਸਾਰ ਲੋਹੇ ਦੀ ਜੜ ਲੋਹੇ ਦਾ ਵਜੂਦ ਉਸਦਾ ਬਣਦਾ ਏ ਉਹ ਝੁਕਦਾ ਨਹੀਂ ਫਿਰ ਭਾਈ ਨੰਦ ਲਾਲ ਕਹਿੰਦੇ ਉਹ ਮਨਸੂਰ ਬਣਦਾ ਏ ਸਤਿਗੁਰ ਮੇਰਾ ਤਾਣ ਤਾਣ ਸ਼ੇਰਾਨੇ ਅਫਵਾਜ਼ੇ ਮਨਸੂਰ ਯਸ਼ ਯੱਕਾ ਤਾਜ਼ ਉਹ ਲੱਖਾਂ ਨੂੰ ਜਿੱਤ ਲੈਂਦਾ ਹੈ ਅੰਮ੍ਰਿਤ ਦੀ ਐਸੀ ਪਹੁੰਚ ਹੈ ਇਸ ਸਰੋਵਰ ਦੀ ਐਸੀ ਪਹੁੰਚ ਹੈ ਤਾਂ ਹੀ ਬਾਬਾ ਦੀਪ ਸਿੰਘ ਨੇ ਸ਼ਹਾਦਤ ਮਾਣੀ ਔਰ ਉਹ ਕਾਰਨਾਮਾ ਕੀਤਾ ਪ੍ਰੈਕਟੀਕਲੀ ਜਿਹੜਾ ਕੇਵਲ ਥਰੈਟੀਕਲੀ ਬਾਣੀ ਚ ਆਇਆ ਸੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣਨਾ ਤੇ ਫਿਰ ਤਲੀ ਤੇ ਸਿਰ ਰਖਵਾਇਆ ਕਿਸਨੇ ਮਿਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਣ ਮਿਲਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਇੰਗਲਿਸ਼ ਦੇ ਅਰਥ ਸੁਣਾ ਦਵਾਂ ਗੁਰੂ ਨਾਨਕ ਇਨਫਿਊਜ਼ਸ ਬ੍ਰੈਥ ਇਨ ਟੂ ਦਾ ਡੈਡ ਵਨਸ ਮੁਰਦਿਆਂ ਨੂੰ ਗੁਰੂ ਨਾਨਕ ਜੀਂਦਾ ਕਰ ਦਿੰਦਾ ਏ ਤੇ ਜੇ ਬਾਣੀ ਆਉਂਦੀ ਇਹ ਕਰ ਦਿੰਦਾ ਏ ਜੇ ਕੋਈ ਆ ਕੇ ਸੀਸ ਤਲੀ ਤੇ ਨਹੀਂ ਰੱਖਿਆ ਅਸੀਂ ਉਹਦੀ ਮੰਨਣੀ ਆ ਕਿ ਬਾਣੀ ਦੀ ਅਸੀਂ ਮੰਨਣੀ ਹੈ ਤੇ ਸਜੇ ਵੱਡੀ ਅਵਰ ਨਾ ਕੋਏ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਬਾਣੀ ਕਹਿੰਦੀ ਮਿਰਤਕ ਕੋ ਪਾਇਓ ਤਨ ਸਾਸਾ ਮਹਾਨ ਸ਼ਹਾਦਤ ਹੋਈ ਸੀ ਬਾਬਾ ਦੀਪ ਸਿੰਘ ਦੀ ਇਸ ਪਾਕ ਸਰੋਵਰ ਦੇ ਲਈ ਹਰਿਮੰਦਰ ਸਾਹਿਬ ਲਈ ਰੋਜ਼ ਅਰਦਾਸ ਵਿੱਚ ਤਾਂ ਹੀ ਤੇ ਅਸੀਂ ਮੰਗਦੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਇਹ ਮਨੌਤ ਹੈ ਸਿੱਖਾਂ ਦੀ ਸਦਾ ਸਿਰ ਇਸੇ ਦਰ ਤੇ ਝੁਕਦਾ ਰਹੇਗਾ ਇਉਂ ਪਾਤਸ਼ਾਹ ਕਹਿੰਦੀ ਅੰਮ੍ਰਿਤ ਸਰੋਵਰ ਨਾਲ ਸਤਸੰਗ ਰੂਪੀ ਸਰੋਵਰ ਨਾਲ ਉਹਨਾਂ ਸਿੱਖਾਂ ਦਾ ਹੀ ਮੋਹ ਮਨ ਪਾਗਾ ਹੈ ਮਨ ਖਚਿਤ ਹੋਇਆ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਤੇਰੇ ਪਾਕ ਚਰਨ ਵਸੇ ਹਨ
ਤੇਰਾ ਜਨ ਰਾਮ ਨਾਮ ਰੰਗ ਜਾਗਾ
ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਆਖਣ ਲੱਗੇ ਨੇ ਤੇਰਾ ਜਿਹੜਾ ਜਨ ਹੈ ਜਿਹੜਾ ਤੇਰਾ ਪਿਆਰਾ ਸਿੱਖ ਸੇਵਕ ਹੈ ਐ ਮਹਾਰਾਜ ਤੇਰੇ ਨਾਮ ਦੇ ਵਿੱਚ ਸਦਾ ਲਈ ਖਚਤ ਹੋ ਜਾਂਦਾ ਹੈ ਸਦਾ ਲਈ ਤੇਰੇ ਨਾਮ ਦੇ ਵਿੱਚ ਆਪਣਾ ਆਪ ਤੇਰੇ ਨੇਹ ਦੇ ਵਿੱਚ ਖਚਤ ਕਰ ਲੈਂਦਾ ਹੈ ਤੇਰੇ ਜਨ ਤੇਰੇ ਨਾਮ ਵਿੱਚ ਸਦੀਵੀ ਭਿੱਜੇ ਰਹਿੰਦੇ ਹਨ
ਗਿਆ ਸਭ ਤਨ ਤੇ ਪ੍ਰੀਤਮ ਸਿਓ ਮਨ ਲਾਗਾ
ਜਿਹੜਾ ਤੇਰੇ ਨਾਮ ਦੇ ਵਿੱਚ ਜਾਗ ਉੱਠਿਆ ਜਿਹੜਾ ਤੇਰੇ ਨਾਮ ਰੰਗ ਦੇ ਵਿੱਚ ਮਾਇਆ ਵੱਲੋਂ ਸੁਚੇਤ ਹੋ ਗਿਆ ਵਿਕਾਰਾਂ ਵੱਲੋਂ ਜਿਹੜਾ ਜਾਗਰੂਕ ਹੋ ਚੁੱਕਿਆ ਹੈ ਜਾਗਿਆ ਹੈ ਐ ਸੱਚੇ ਪਾਤਸ਼ਾਹ ਨਾਮ ਵਿੱਚ ਜਾਗਣ ਵਾਲਿਆਂ ਦਾ ਆਲਸ ਦਲਿੱਦਰ ਸ਼ੀਜ ਤੋਂ ਭਾਵ ਹੈ ਖਤਮ ਹੋ ਗਿਆ ਕੱਟਿਆ ਗਿਆ ਵੱਢਿਆ ਗਿਆ ਬਿਨਸ ਗਿਆ ਉਹਨਾਂ ਨੂੰ ਹੁਣ ਅੰਮ੍ਰਿਤ ਵੇਲੇ ਉੱਠਣਾ ਔਖਾ ਨਹੀਂ ਲੱਗਦਾ ਉਹਨਾਂ ਦਾ ਮਨ ਹੁਣ ਰਜਾਈ ਝੱਟ ਛੱਡ ਕੇ ਚੌਂਕੜਾ ਲਾਉਣ ਲਈ ਪ੍ਰੇਰਦਾ ਹੈ ਉਹਨਾਂ ਦੇ ਜੀਵਨ ਚੋਂ ਆਲਸ ਚਲਿਆ ਜਾਂਦਾ ਹੈ ਜਿਹੜੇ ਪ੍ਰੀਤਮ ਦੇ ਨਾਮ ਦੇ ਵਿੱਚ ਆਪਣੇ ਆਪ ਨੂੰ ਲਾਉਂਦੇ ਹਨ ਜਿਨ੍ਹਾਂ ਦੇ ਮਨ ਨੂੰ ਪ੍ਰੀਤਮ ਦੇ ਨਾਮ ਦਾ ਰਸ ਆਉਂਦਾ ਹੈ ਉਹਨਾਂ ਨੂੰ ਫਿਰ ਵਿਕਾਰਾਂ ਦਾ ਰਸ ਨਹੀਂ ਰਹਿੰਦਾ ਉਹਨਾਂ ਦੇ ਜੀਵਨ ਚੋਂ ਦਲਿੱਦਰ ਚਲਿਆ ਜਾਂਦਾ ਹੈ
ਰਹਾਓ जह जह देखो तह नारायण सागल कटा मह तागा।
तागा तो पावे स्थित होना प्रगट होना। आए अकाल पुरख जिहड़े तेरे नाम विच रचे गए जिथे जिथे भी नेत्रां नाल वेखदे ने उत्थे ही उन्हां नूं नारायण दिखदा है। घट घट मैं हर जी बसै संतन कहो पुकार हर जरे दे विच उन्हां नूं परमात्मा नारायण जो नर समुदाय का मालक है हर नर दे विच वसिया होया है वह नजरी आ जांदा है। तागा तो भाव जिवें इक तागा हजारां मणकियां विच परोया होवे तागा इको ही है मणके वखो वख ने। अकाल पुरख स्वासा रूपी धागा बन के चाहे हिंदू मुसलमान सिख ईसाई हो सबना दे विच दी लंघिया होया है।
नाम उदक पीवत जन नानक त्यागे सब अनुरागा।
जिन्ना ने नाम उदक उदक तो भाव जल जिन्ना ने अकाल पुरख दा नाम पी लिया नितनेम कीता बाणी पढ़ी आखन लगे त्यागे सब अनुरागा। जिन्ना नूं नाम दा रस आ गया अनुराग तो भाव हुंदा मोहब्बत प्यार नाम दे रस वालियां ने बाकी काम क्रोध लोभ मोह विकारां दे अनुराग नूं रस नूं छड्ड दित्ता। जिवें भाई नंद लाल दी गजल है कहिंदे खुश नवे आयद मारा गाहे बगैर अज याद हिक ता हदीसे इश्के औ अंदर दिलम मावा गिरफ्त जिस दिन दी मेरे दिल दी गिरफ्त विच अकाल पुरख दा नाम आ गया मैं होरा रसा कसा दी पकड़ छड दिती। जिवें बाणी कहिंदी इह रस छड उह रस आवा उह रस पिया इह रस नहीं। भावा जिन्हां नूं नाम रस आ गया उन्हां दे बाकी रस छुट गए जिन्हां च हीरा आ गया उन्हां कच छड दिता। ऐसी नाम दी महिमा है जिन्हां ने नाम रस छड दिता वो अभागे ने जिन्हां नाम रस ग्रहण कर लिया वो चंगियां भागां वाले ने। यह आपां मनुखी जन्म दे विच लाहा प्राप्त करना है नाम नूं हिरदे विच वसाईए यह जीवन सफला होवे। गुरु खालसा दे प्रति भावना पैदा करिए श्री अकाल तख्त साहिब नूं सदा सजदा करिए यही सिख जगत का फलसफा है। खंडे की पौल छको खंडे की पौल छक के जीवन सफला करो। गुरु गोबिंद सिंह दे महान खालसा पंथ का एक अंग बनो। दास इथे ही विचार नूं संकोचता होया खिमा जाचना करता है सिंह साहब ज्ञानी जगतार सिंह जी तो श्री हरिमंदर साहब दे इस पाक रूहे जमीन दे पाक स्थान दे हैड ग्रंथी ने उन्हां दा धन्नवाद। श्रोमणी गुरुद्वारा प्रबंधक कमेटी दे समूह सेवादारां दा धन्नवाद गुरु के वजीरां दा धन्नवाद। आओ दो पंक्तियां पढ़ के फतेह गवाईए जी।
जह जह देखो तह नारायण सगल कटा मह तागा नाम उदक पीवत जन नानक त्यागे सब अनुरागा।